ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਪਿਆਨਾ ਕੀਤਾ। ਸਮੂਹ ਦੇਵੀ ਦੇਵਤੇ ਸਤਿਗੁਰਾਂ ਦਾ ਆਗਮਨ ਜਾਣ ਕੇ ਸਤਿਗੁਰਾਂ ਦਾ ਸਨਮਾਨ ਕਰਨ ਲਈ ਪਹੁੰਚੇ ਨੇ। ਸਭ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਮਨਾਏ ਹਨ, ਕਲਗੀਧਰ ਪਾਤਸ਼ਾਹ ਦੇ ਚਰਨ ਪੂਜੇ ਹਨ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਏ ਨੇ। ਇਧਰ ਸਿੰਘਾਂ ਦੇ ਮਨ ਵਿੱਚ ਭਾਰੀ ਵੈਰਾਗ ਹੈ, ਹਿਰਦਿਆਂ ਵਿੱਚ ਭਾਰੀ ਵੈਰਾਗ ਦੇ ਨਾਲ ਸਿੱਖਾਂ ਦੇ ਜਿੱਥੇ ਨੇਤਰ ਭਰੇ ਹੋਏ ਨੇ, ਸਜਲ ਨੇ, ਉੱਥੇ ਆਪਣੇ ਆਪਣੇ ਚਿਤਾਂ ਵਿੱਚ ਗੁਰੂ ਮੂਰਤ ਨੂੰ ਚਿਤਵ ਰਹੇ ਨੇ ਔਰ ਕਹਿ ਰਹੇ ਨੇ, ਸਾਡਾ ਹੁਣ ਵਾਲੀ ਕੌਣ ਹੋਵੇਗਾ, ਕਿਹਦੇ ਕੋਲ ਬੈਠ ਕੇ ਸੁਬਾ ਸ਼ਾਮ ਕਿਸ ਦੇ ਦਰਸ਼ਨ ਕਰਿਆ ਕਰਾਂਗੇ, ਕਿਸ ਕੋਲੋਂ ਬਚਨ ਸੁਣਿਆ ਕਰਾਂਗੇ। ਏਦਾਂ ਦੇ ਕਈ ਖਿਆਲ ਸਿੰਘਾਂ ਦੇ ਹਿਰਦਿਆਂ ਚ ਪੈਦਾ ਹੁੰਦੇ ਨੇ, ਪਰ ਜਦੋਂ ਚੇਤੇ ਕਰਦੇ ਨੇ ਉਦੋਂ ਨੇਤਰ ਭਰ ਆਉਂਦੇ ਨੇ। ਸਵੇਰੇ ਲੋ ਲੱਗੀ, ਦਿਨ ਚੜਿਆ, ਅਸ਼ਟਮੀ ਵਾਲਾ ਦਿਨ ਹੈ। ਤਬੇਲੇ ਚ ਸੇਵਾਦਾਰ ਗਿਆ, ਵੇਖਿਆ ਕਿ ਸਤਿਗੁਰਾਂ ਦਾ ਕੁਮੈਤ ਘੋੜਾ ਨਹੀਂ ਹੈ। ਉਹਨੇ ਆਣ ਕੇ ਸਿੰਘਾਂ ਨੂੰ ਦੱਸਿਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਘੋੜਾ ਤਬੇਲੇ ਵਿੱਚ ਨਹੀਂ ਹੈ, ਖਾਲਸਾ ਜੀ ਅਲੋਪ ਹੋ ਚੁੱਕਾ ਹੈ। ਸਿੰਘ ਬੜੇ ਹੈਰਾਨ ਹੋਏ। ਇਹਨੇ ਨੂੰ ਇੱਕ ਸਿੱਖ ਲੱਕੜੀਆਂ ਲੈਣ ਗਿਆ ਹੋਇਆ ਸੀ ਜੰਗਲ ਵਿੱਚ, ਕੁਮੈਤ ਘੋੜੇ ਤੇ ਸਵਾਰ ਗੁਰੂ ਕਲਗੀਧਰ ਜੀ ਨੇ ਉਹਨੂੰ ਦਰਸ਼ਨ ਦਿੱਤੇ ਤੇ ਆਖਿਆ, ਖਾਲਸੇ ਨੂੰ ਕਹੋ ਹੌਸਲਾ ਰੱਖਣ, ਧੀਰਜ ਰੱਖਣ, ਅਸੀਂ ਕਿਤੇ ਨਹੀਂ ਗਏ, ਖਾਲਸੇ ਵਿੱਚ ਹੀ ਵਰਤਾਂਗੇ। ਪਰ ਹੁਣ ਕੇਵਲ ਭਾਵਨਾ ਵਾਲੇ ਸਿੱਖ ਜਿਨ੍ਹਾਂ ਦੇ ਕੋਲ ਸ਼ਰਧਾ ਦੇ ਨੇਤਰ ਹੋਣਗੇ ਉਹੀ ਸਾਡੇ ਦਰਸ਼ਨ ਕਰ ਸਕਣਗੇ। ਉਹ ਸਿੱਖ ਵਾਪਸ ਆਇਆ ਜਿੱਥੇ ਸਿੰਘ ਵਿਰਾਗ ਵਿੱਚ ਬੈਠੇ ਸਨ, ਆ ਕੇ ਆਖਿਆ, ਖਾਲਸਾ ਜੀ ਤੁਸੀਂ ਕਹਿੰਦੇ ਹੋ ਸਤਿਗੁਰੂ ਜੋਤੀ ਜੋਤ ਸਮਾ ਗਏ ਨੇ, ਪਰ ਮੈਨੂੰ ਤਾਂ ਹੁਣੇ ਜੰਗਲ ਦੇ ਵਿੱਚ ਮਿਲੇ ਨੇ, ਕੁਮੈਤ ਘੋੜੇ ਤੇ ਸਵਾਰ ਨੇ, ਕਹਿੰਦੇ ਨੇ ਘੋੜੇ ਦਾ ਫਿਕਰ ਨਾ ਕਰਨ, ਘੋੜਾ ਅਸੀਂ ਲੈ ਗਏ। ਇਹ ਸੁਣ ਸੁਣ ਕੇ ਸਾਰੇ ਸਿੰਘਾਂ ਦਾ ਹਿਰਦਾ ਹੈਰਾਨ ਹੋ ਰਿਹਾ ਕਿ ਸਤਿਗੁਰਾਂ ਨੇ ਖੇਡ ਕੀ ਵਰਤਾਈ ਹੈ, ਇਹ ਕਲਾ ਕੀ ਵਰਤਾਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ੋਕ ਕਰੇ ਬੈਠੇ ਸਕਲ, ਸੁਨ ਤੁਰੰਗ ਕੀ ਬਾਤ।
ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਿਮਿਤ ਸਿੱਖ ਬੈਠੇ ਹਿਰਦੇ ਚ ਵੈਰਾਗ ਕਰ ਰਹੇ ਸਨ, ਪਰ ਜਦੋਂ ਸਿੰਘਾਂ ਨੇ ਸੁਣਿਆ ਕਿ ਸਤਿਗੁਰਾਂ ਦਾ ਜਿਹੜਾ ਕੁਮੈਤ ਘੋੜਾ ਹੈ ਉਹ ਤਬੇਲੇ ਵਿੱਚੋਂ ਆਪਣੇ ਆਪ ਹੀ ਅਲੋਪ ਹੋ ਗਿਆ, ਇਹ ਗੱਲ ਜਦੋਂ ਸਿੰਘਾਂ ਨੇ ਖਾਲਸੇ ਨੇ ਸੁਣੀ ਹੈ,
ਨਿਜ ਵਾਹਨ ਕੋਲੇ ਗਏ ਗੁਰੂ ਬੀਰ ਬਖਿਆਤ।
ਫਿਰ ਸਿੰਘਾਂ ਦੇ ਮਨਾਂ ਵਿੱਚ ਇਸ ਗੱਲ ਦਾ ਨਿਰਣਾ ਹੋਇਆ, ਜਦੋਂ ਲੱਕੜ ਲੈਣ ਗਏ ਸਿੱਖ ਨੇ ਵੀ ਆ ਕੇ ਦੱਸਿਆ ਕਿ ਸਤਿਗੁਰੂ ਘੋੜੇ ਤੇ ਸਵਾਰ ਮਿਲੇ ਨੇ, ਕੁਮੈਤ ਘੋੜੇ ਤੇ ਸਵਾਰ ਸਨ, ਤਾਂ ਉਸ ਵਕਤ ਸਿੰਘਾਂ ਨੇ ਆਪਣੇ ਹਿਰਦੇ ਚ ਨਿਸ਼ਚਾ ਕੀਤਾ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੋ ਮਹਾਨ ਵੀਰ ਯੋਧੇ ਨੇ, ਪ੍ਰਗਟ ਨੇ ਸੰਸਾਰ ਦੇ ਵਿੱਚ, ਹਾਲੇ ਵੀ ਪ੍ਰਗਟ ਨੇ, ਭਾਵੇਂ ਜੋਤੀ ਜੋਤ ਸਮਾ ਗਏ ਨੇ ਪਰ ਫਿਰ ਵੀ ਪ੍ਰਗਟ ਨੇ, ਔਰ ਸਤਿਗੁਰੂ ਜੀ ਆਪਣਾ ਘੋੜਾ ਆਪਣਾ ਵਾਹਨ ਆਪਣੇ ਨਾਲ ਲੈ ਗਏ ਹਨ।
ਜੋ ਪਈ ਜਾਮ ਦਿਵਸ ਜਬ ਹੀ ਚੜਿਆ।
ਇਸੇ ਤਰ੍ਹਾਂ ਬੈਠਿਆਂ ਬੈਠਿਆਂ ਖਾਲਸਾ ਜੀ ਸਿੰਘ ਵਿਰਾਗ ਵਿੱਚ ਸਾਰੀ ਰਾਤ ਬੈਠੇ ਰਹੇ, ਦਿਨ ਚੜ ਗਿਆ, ਤਕਰੀਬਨ ਇੱਕ ਪਹਿਰ ਦਿਨ ਬਤੀਤ ਹੋ ਗਿਆ।
ਚਿਤਵੈ ਗੁਰ ਚਰਿਤ੍ਰ ਬਿਸਮਾਏ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਿੱਤਰ ਸਤਿਗੁਰਾਂ ਦੇ ਕੌਤਕਾਂ ਨੂੰ ਆਪਣੇ ਹਿਰਦਿਆਂ ਵਿੱਚ ਚਿਤਵਦੇ ਨੇ ਔਰ ਹੈਰਾਨ ਹੁੰਦੇ ਹਨ।
ਇੱਕ ਸਾਧ ਪੁੰਨ ਚੱਲ ਕਰ ਆਇਓ।
ਇੰਨੇ ਨੂੰ ਖਾਲਸਾ ਜੀ ਇੱਕ ਸਾਧੂ ਇੱਕ ਮਹਾਤਮਾ ਉੱਥੇ ਸਿੰਘਾਂ ਦੇ ਕੋਲ ਚੱਲ ਕੇ ਆਇਆ।
ਸਿੰਘਨ ਕੋ ਅਵਲੋਕ ਅਲਾਇਓ।
ਜਦੋਂ ਸਾਰੇ ਸਿੰਘ ਬੈਠੇ ਹੋਏ ਸਨ ਬੜੇ ਵਿਰਾਗ ਸਮੇਤ, ਤੇ ਇਹਨੇ ਨੂੰ ਸਾਧੂ ਉਹ ਮਹਾਤਮਾ ਜਦੋਂ ਸਾਰੇ ਸਿੰਘਾਂ ਦੇ ਕੋਲ ਆਇਆ ਖਾਲਸੇ ਨੂੰ ਵੇਖ ਕੇ ਸਿੰਘਾਂ ਨੂੰ ਵੇਖ ਕੇ ਉਸ ਵਕਤ ਬੋਲਿਆ
ਤੁਮ ਕਿਮ ਬੈਠੇ ਹੋ ਮਿਲ ਕਰਕੇ
ਉਹ ਸਾਧੂ ਕਹਿਣ ਲੱਗਾ ਸਿੰਘੋ ਤੁਸੀਂ ਏਦਾਂ ਸਾਰੇ ਮਿਲ ਕੇ ਬੜੇ ਭਾਰੀ ਸ਼ੋਗ ਵਿੱਚ ਵੈਰਾਗ ਦੇ ਵਿੱਚ ਬੈਠੇ ਹੋਏ ਹੋ ਤੁਹਾਡੀਆਂ ਅੱਖਾਂ ਨੇਤਰ ਭਰੇ ਹੋਏ ਹਨ
ਸ਼ੋਕ ਸਚਿੰਤ ਮੋਹਨ ਮੁਖ ਧਰ ਕੇ
ਤੁਹਾਡੇ ਚਿਹਰਿਆਂ ਤੇ ਸ਼ੋਕ ਸਾਹਮਣੇ ਦਿਸ ਰਿਹਾ ਔਰ ਤੁਸੀਂ ਬੜੀ ਭਾਰੀ ਫਿਕਰ ਵਿੱਚ ਚਿੰਤਾ ਵਿੱਚ ਨਜ਼ਰ ਆ ਰਹੇ ਹੋ ਅੱਖਾਂ ਵਿੱਚੋਂ ਹੰਝੂ ਵੀ ਤੁਸੀਂ ਬਹਾਉਂਦੇ ਬੈਠੇ ਹੋ
ਸੁਣ ਕਰਕੇ ਉਹ ਪ੍ਰਸੰਗ ਉਦਾਰੇ
ਕੀ ਗੱਲ ਹੈ ਇੰਨਾ ਵੈਰਾਗ ਕਿਉਂ ਕਰ ਰਹੇ ਹੋ ਏਦਾਂ ਸ਼ੋਕ ਵਿੱਚ ਕਿਉਂ ਬੈਠੇ ਹੋ ਕਿਉਂਕਿ ਉਹ ਸਾਧੂ ਨੂੰ ਇਹ ਨਹੀਂ ਸੀ ਪਤਾ ਕਿ ਕਲਗੀਧਰ ਦੀ ਜੋਤੀ ਜੋਤ ਸਮਾ ਗਏ ਨੇ ਉਹ ਤਾਂ ਸੁਭਾਵਕ ਪੁੱਛ ਰਿਹਾ ਵੀ ਤੁਸੀਂ ਏਦਾਂ ਚਿੰਤਾ ਵਿੱਚ ਵੈਰਾਗ ਵਿੱਚ ਕਿਉਂ ਸ਼ੋਕ ਵਿੱਚ ਕਿਉਂ ਬੈਠੇ ਹੋ ਇਹ ਸਾਧੂ ਦਾ ਇਹ ਸਵਾਲ ਸੁਣ ਕੇ ਅੱਗੋਂ ਸਿੰਘ ਬੋਲੇ ਉਸ ਮਹਾਤਮਾ ਨੂੰ ਜਵਾਬ ਦਿੰਦਿਆਂ ਕਹਿਣ ਲੱਗੇ
ਸ਼੍ਰੀ ਸਤਿਗੁਰ ਬੈਕੁੰਠ ਸਿਧਾਰੇ
ਕਹਿਣ ਲੱਗੇ ਸੰਤ ਜੀ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਖਾਲਸੇ ਪੰਥ ਦੇ ਸਿਰਜਣਹਾਰ ਸਾਡੇ ਸਾਰਿਆਂ ਦੇ ਪਿਤਾ ਸੱਚਖੰਡ ਚਲੇ ਗਏ ਨੇ ਜੋਤੀ ਜੋਤ ਸਮਾ ਗਏ ਹਨ
ਸੈਨ ਦੀਨ ਜਿਮ ਮੈਂ ਪਤਹੀਨਾ
ਜਿਵੇਂ ਸੈਨਾ ਸੈਨਾਪਤੀ ਤੋਂ ਵਿਹੋਣੀ ਦੁੱਖ ਪਾਉਂਦੀ ਹੈ ਜੇ ਸੈਨਾ ਹੋਵੇ ਤੇ ਸੈਨਾਪਤੀ ਦਾ ਹੋਵੇ ਸੈਨਾਪਤੀ ਤੋਂ ਬਿਨਾਂ ਜਿਵੇਂ ਸੈਨਾ ਦੀਨ ਹੁੰਦੀ ਹੈ ਦੁਖੀ ਹੁੰਦੀ ਹੈ
ਚੰਦ ਬਿਨਾਂ ਜਿਮ ਰਾਤ ਮਲੀਨਾ
ਜਿਵੇਂ ਚੰਦਰਮਾ ਤੋਂ ਬਿਨਾਂ ਰਾਤ ਮਲੀਨ ਪ੍ਰਤੀਤ ਹੁੰਦੀ ਹੈ ਚੰਦਰਮਾ ਤੋਂ ਬਿਨਾਂ ਰਾਤ ਜਿਹੜੀ ਆ ਉਹ ਬੜੀ ਭਿਆਨਕ ਜੀ ਮਲੀਨ ਜੀ ਕਾਲੀ ਬੌਲੀ ਜੀ ਪ੍ਰਤੀਤ ਹੁੰਦੀ ਹੈ
ਜਿਮ ਮਥੁਰਾ ਮੈਂ ਸ਼ਾਮ ਸਿਧਾਇਓ
ਜਿਵੇਂ ਭਗਵਾਨ ਕ੍ਰਿਸ਼ਨ ਜੀ ਜਦੋਂ ਗਏ ਸਨ ਤੇ ਦੁਰਭਾਸ ਦੇ ਇਲਾਕੇ ਦੇ ਵਿੱਚ ਜਾ ਕੇ ਉਹ ਵੀ ਸਮਾ ਗਏ ਸਨ ਤੇ ਮਥੁਰਾ ਦਾ ਜਿਹੜਾ ਹਾਲ ਹੋਇਆ ਸੀ ਜਿਵੇਂ ਮਥੁਰਾ ਦੀ ਹਾਲਤ ਹੋਈ ਸੀ ਦਸ਼ਾ ਹੋਈ ਸੀ
ਪੀਛੇ ਗੋਪੀ ਗਨ ਬਿਕਲਾਇਓ
ਜਦੋਂ ਕ੍ਰਿਸ਼ਨ ਜੀ ਗਏ ਸਨ ਤੇ ਪਿੱਛੋਂ ਮਥੁਰਾ ਦੀਆਂ ਜਿੰਨੀਆਂ ਗੋਪੀਆਂ ਸਨ ਉਹਨਾਂ ਦੀ ਜੋ ਹਾਲਤ ਹੋਈ ਸੀ ਉਹਨਾਂ ਗੋਪੀਆਂ ਦੀ ਜੋ ਦਸ਼ਾ ਹੋਈ ਸੀ
ਜਥਾ ਰਾਮ ਬਨ ਬਿਖੇ ਸਿਧਾਰੇ
ਜਿਵੇਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਜਦੋਂ 14 ਸਾਲਾਂ ਦਾ ਬਨਵਾਸ ਕੱਟਣ ਵਾਸਤੇ ਅਯੁੱਧਿਆ ਛੱਡ ਕੇ ਗਏ ਸਨ
ਔਦਪੁਰੀ ਕੇ ਨਰ ਦੁਖਿਆਰੇ
ਅਯੁੱਧਿਆ ਦੇ ਲੋਕ ਜਿਵੇਂ ਦੁਖੀ ਹੋਏ ਸੀ ਸ਼੍ਰੀ ਰਾਮ ਦੇ ਜਾਣ ਨਾਲ ਜਿਵੇਂ ਸਾਰੀ ਅਯੁੱਧਿਆਪੁਰੀ ਇੱਕ ਵਾਰੀ ਗਮਗੀਨ ਤੇ ਦੁਖੀ ਹੋਈ ਸੀ
ਨਿਮ ਸਤਿਗੁਰ ਬਿਨ ਸਿੰਘ ਰਹੇ ਹੈ
ਇਹ ਤਾਂ ਕਲਗੀਧਰ ਪਾਤਸ਼ਾਹ ਤੋਂ ਬਿਨਾਂ ਸਾਡੀ ਹਾਲਤ ਹੋ ਰਹੀ ਹੈ ਏਦਾਂ ਦਸਵੇਂ ਪਾਤਸ਼ਾਹ ਜੀ ਦੇ ਸੱਚਖੰਡ ਗਿਆ ਸਾਡੀ ਉਹੀ ਦਸ਼ਾ ਹੋ ਰਹੀ ਹੈ ਸਾਡੀ ਵੀ ਉਹੀ ਹਾਲਤ ਹੋ ਰਹੀ ਹੈ ਜਿਹੜੀ ਹਾਲਤ ਕ੍ਰਿਸ਼ਨ ਤੋਂ ਵਿਛੜੀਆਂ ਗੋਪੀਆਂ ਦੀ ਸੀ
ਹਿਰਦੇ ਬਿਖਾਦ ਵਿਸਾਲ ਲਏ ਹੈ
ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਬਿਖਾਦ ਹੈ ਸੰਤ ਜੀ ਜਿੱਡਾ ਵੱਡਾ ਦੁੱਖ ਅੱਜ ਸਾਡੇ ਹਿਰਦੇ ਵਿੱਚ ਹੈ ਸ਼ਾਇਦ ਇਹ ਦੁੱਖ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਹੋਵੇਗਾ
ਬੋਲਿਓ ਸਾਧ ਪੰਥ ਮੈਂ ਜਾਵਤ
ਉਸ ਵੇਲੇ ਜਦੋਂ ਸੰਤ ਨੇ ਗੱਲ ਸੁਣੀ ਨਾ ਤੇ ਸੁਣ ਕੇ ਉਸ ਵੇਲੇ ਸੰਤ ਬੜਾ ਹੈਰਾਨੀ ਨਾਲ ਬੋਲਿਆ ਹੈਰਾਨੀ ਨਾਲ ਬੋਲਿਆ ਤੇ ਸਿੰਘਾਂ ਨੂੰ ਕਹਿਣ ਲੱਗਾ
ਦੇਖੇ ਤੈ ਗੁਰ ਅਗਰ ਸਿਧਾਵਤ
ਸਿੰਘੋ ਇਹ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਕਲਗੀਧਰ ਜੋਤੀ ਜੋਤ ਸਮਾ ਗਏ ਨੇ ਮੈਂ ਰਸਤੇ ਵਿੱਚ ਆ ਰਿਹਾ ਸੀ ਤੇ ਰਸਤੇ ਵਿੱਚ ਆਉਂਦੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੈਨੂੰ ਦਰਸ਼ਨ ਦਿੱਤੇ ਨੇ ਰਸਤੇ ਚ ਘੋੜੇ ਤੇ ਸਵਾਰ ਮੈਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਿਲੇ ਨੇ ਮੈਂ ਤਾਂ ਉਹਨਾਂ ਦੇ ਰਸਤੇ ਵਿੱਚ ਦਰਸ਼ਨ ਕਰਕੇ ਆਇਆ ਕੁਮੈਤ ਰੰਗ ਦੇ ਘੋੜੇ ਤੇ ਸਤਿਗੁਰੂ ਚੜੇ ਹੋਏ ਸਨ ਉਹਨਾਂ ਦੇ ਮੈਂ ਦੀਦਾਰ ਕੀਤੇ ਹਨ
ਮੈਂ ਕਰ ਬੰਦ ਕੀਨ ਪਗ ਨਮੋ
ਜਦੋਂ ਮੈਨੂੰ ਕਲਗੀਧਰ ਜੀ ਰਾਹ ਵਿੱਚ ਮਿਲੇ ਨੇ ਤੇ ਮੈਂ ਹੱਥ ਜੋੜ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਚਰਣਾਂ ਵਿੱਚ ਵੰਦਨਾ ਕੀਤੀ ਆ ਨਮਸਕਾਰ ਕੀਤੀ ਹੈ
ਮੁਸਕਾਵਤ ਬੋਲੇ ਤੇ ਸਮੋ
ਸਤਿਗੁਰੂ ਜੀ ਨੇ ਮੁਸਕਰਾ ਕੇ ਬੜੇ ਖੁਸ਼ ਹੋ ਕੇ ਮੇਰੇ ਨਾਲ ਬਚਨ ਵੀ ਕੀਤੇ ਨੇ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਇਹ ਬਚਨ ਕਹੇ ਹਨ।
ਆਵੋ ਸੰਤ ਦਰਸ ਲਿਓ ਦੇਹੋ,
ਔਰ ਕਹਿਣ ਲੱਗੇ ਆਓ ਸੰਤ ਜੀ, ਉਹਨਾਂ ਨੇ ਤਾਂ ਮੈਨੂੰ ਆਵਾਜ਼ ਮਾਰ ਕੇ ਬੁਲਾਇਆ ਸੀ, ਕਹਿਣ ਲੱਗੇ ਆਓ ਸੰਤ ਜੀ ਨਾਲੇ ਦਰਸ਼ਨ ਦਿਓ ਤੇ ਨਾਲੇ ਦਰਸ਼ਨ ਕਰੋ, ਏਦਾਂ ਕਲਗੀਧਰ ਜੀ ਨੇ ਮੈਨੂੰ ਬਚਨ ਕਹੇ ਹਨ।
ਹਰ ਜਨ ਮਿਲਨ ਆਨੰਦ ਅੱਛੇ ਹੋ,
ਇਹ ਵੀ ਆਖਿਆ ਮੈਨੂੰ ਕਿ ਹਰੀ ਦੇ ਜਨਾਂ ਨਾਲ ਮਿਲਣਾ ਬੜਾ ਉੱਤਮ ਹੁੰਦਾ ਹੈ, ਸੰਤ ਜਨਾਂ ਨਾਲ ਮੇਲ ਮਿਲਾਪ ਕਰਨਾ, ਸੰਤ ਜਨਾਂ ਦੀ ਸੰਗਤ ਕਰਨੀ ਇਹ ਬੜੀ ਉੱਤਮ ਤੇ ਸ੍ਰੇਸ਼ਟ ਹੁੰਦੀ ਹੈ।
ਅੰਤ ਸਮੇਂ ਕੋ ਮੇਲ ਤੁਹਾਰੋ,
ਹੁਣ ਤੁਹਾਡਾ ਸਾਡੇ ਨਾਲ ਜਿਹੜਾ ਅੱਜ ਮੇਲ ਹੋ ਰਿਹਾ ਇਹ ਅੰਤ ਵੇਲੇ ਦਾ ਮੇਲ ਹੋ ਰਿਹਾ।
ਜੈ ਸੰਜੋਗ ਵਿਜੋਗ ਵਿਚਾਰੋ,
ਹੁਣ ਜਿੱਥੇ ਸੰਜੋਗ ਤੇ ਵਿਜੋਗ ਦੀ ਗੱਲ ਹੁੰਦੀ ਹੈ,
ਮੈਂ ਸੁਣ ਕਰ ਬੂਝਿਓ ਕਰ ਜੋਰ,
ਕਹਿੰਦੇ ਉਹ ਸੰਤ ਦੱਸ ਰਿਹਾ ਸਿੰਘਾਂ ਨੂੰ, ਕਹਿੰਦੇ ਜਦੋਂ ਕਲਗੀਧਰ ਜੀ ਨੇ ਮੈਨੂੰ ਇਹ ਬਚਨ ਕਹੇ ਤੇ ਸੁਣ ਕੇ ਮੈਂ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਰਾਵਰ ਕੋ ਪਿਆਨ ਕਿਤ ਔਰ,
ਮੈਂ ਉਹਨਾਂ ਨੂੰ ਪੁੱਛਿਆ ਕਿ ਕਲਗੀਧਰ ਪਾਤਸ਼ਾਹ ਜੀ ਆਪ ਜੀ ਕਿੱਧਰ ਜਾ ਰਹੇ ਹੋ, ਵੀ ਇਕੱਲੇ ਹੋ, ਨਾਲ ਕੋਈ ਸੇਵਾਦਾਰ ਨਹੀਂ, ਨਾਲ ਕੋਈ ਫੌਜ ਨਹੀਂ, ਕੋਈ ਸਿੰਘ ਨਹੀਂ, ਅੱਗੇ ਤੁਸੀਂ ਕਿਤੇ ਜਾਂਦੇ ਹੋ ਨਾਲ ਤੁਹਾਡੇ ਫੌਜਾਂ ਹੁੰਦੀਆਂ ਨੇ, ਸਿੰਘ ਹੁੰਦੇ ਨੇ, ਅੱਜ ਮਹਾਰਾਜ ਜੀ ਤੁਸੀਂ ਇਕੱਲੇ ਹੀ ਕਿੱਧਰ ਜਾ ਰਹੇ ਹੋ?
ਦਾਸ ਨਹੀਂ ਕੋ ਸਾਥ ਤਿਹਾਰੇ,
ਮਹਾਰਾਜ ਜੀ ਅੱਜ ਤੁਹਾਡੇ ਨਾਲ ਤੁਹਾਡਾ ਕੋਈ ਸੇਵਾਦਾਰ ਕੋਈ ਦਾਸ ਨਜ਼ਰ ਨਹੀਂ ਆਉਂਦਾ।
ਨਾਥ ਇਕਾਕੀ ਕਹਾਂ ਪਧਾਰੇ,
ਨਾਥ ਸਤਿਗੁਰੂ ਜੀ ਅੱਜ ਇਕੱਲੇ ਹੀ ਤੁਸੀਂ ਕਿੱਧਰ ਜਾ ਰਹੇ ਹੋ, ਅੱਜ ਇਕੱਲਿਆਂ ਨੇ ਤੁਸੀਂ ਕਿੱਧਰ ਚਾਲਾ ਪਾਇਆ ਹੋਇਆ?
ਬੋਲੇ ਸ਼੍ਰੀ ਮੁਖ ਤੇ ਮੁਸਕਾਵਤ,
ਸੰਤ ਨੇ ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਪੁੱਛਿਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਮੁਸਕੁਰਾ ਕੇ, ਕਹਿਣ ਲੱਗੇ
ਹਮ ਅਖੇਰ ਹਿਤ ਬਨ ਕੋ ਜਾਵਤ,
ਕਹਿਣ ਲੱਗੇ ਸੰਤ ਜੀ ਅਸੀਂ ਸ਼ਿਕਾਰ ਖੇਡਣ ਜਾ ਰਹੇ ਹਾਂ, ਅਸੀਂ ਬਨ ਵਿੱਚ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਜਾ ਰਹੇ ਹਾਂ।
ਕਰੇ ਸੈਲ ਜੇ ਤਕ ਮਨ ਪਾਵਤ,
ਸੈਰ ਕਰਨ ਜਾ ਰਹੇ ਹਾਂ, ਘੁੰਮਣ ਜਾ ਰਹੇ ਹਾਂ ਜੰਗਲ ਦੇ ਵਿੱਚ, ਜਿੰਨਾ ਕੁ ਸਾਡੇ ਮਨ ਨੂੰ ਭਾਵੇਗਾ, ਜਿੰਨਾ ਸਾਡੇ ਮਨ ਨੂੰ ਚੰਗਾ ਲੱਗੇਗਾ ਓਨਾ ਵਿਚਰਾਂਗੇ।
ਜਿੱਤ ਕਿਤ ਵਿਚਰਤ ਆਨੰਦ ਪਾਵਤ,
ਕਿੱਧਰ ਕਿੱਧਰ ਅਸੀਂ ਵਿਚਰਾਂਗੇ, ਹੁਣ ਆਪਣੀ ਮਰਜ਼ੀ ਨਾਲ ਵਿਚਰਾਂਗੇ, ਆਨੰਦ ਨਾਲ ਵਿਚਰਾਂਗੇ।
ਹਿਮ ਕੈ ਸਤਿਗੁਰ ਅਗਰ ਸਿਧਾਰੇ,
ਸੰਤ ਦੱਸ ਰਿਹਾ ਸਿੰਘਾਂ ਨੂੰ, ਕਹਿੰਦਾ ਸਿੰਘੋ ਤੁਸੀਂ ਕਹਿੰਦੇ ਹੋ ਜੋਤੀ ਜੋਤ ਸਮਾ ਗਏ ਨੇ ਸਤਿਗੁਰੂ, ਮੈਨੂੰ ਤਾਂ ਏਦਾਂ ਸਤਿਗੁਰਾਂ ਨੇ ਬਚਨ ਕੀਤੇ ਨੇ ਕਿ ਅਸੀਂ ਸ਼ਿਕਾਰ ਖੇਡਣ ਜਾ ਰਹੇ ਹਾਂ, ਦਰਸ਼ਨ ਦਿੱਤੇ ਨੇ ਮੇਰੇ ਨਾਲ, ਬਚਨ ਬਿਲਾਸ ਹੋਏ ਨੇ, ਔਰ ਸਤਿਗੁਰੂ ਕਲਗੀਧਰ ਜੀ ਏਦਾਂ ਇਹ ਬਚਨ ਕਰਕੇ ਅੱਗੇ ਜੰਗਲ ਨੂੰ ਬੰਨ ਨੂੰ ਚਲੇ ਗਏ ਨੇ।
ਹਿਆ ਕੁਮੈਤ ਪਰ ਆਯੁਧ ਤਾਰੇ,
ਜਿਹੜਾ ਕੁਮੈਤ ਰੰਗ ਦਾ ਘੋੜਾ ਸਤਿਗੁਰਾਂ ਦਾ, ਉਸ ਘੋੜੇ ਤੇ ਗੁਰੂ ਕਲਗੀਧਰ ਜੀ ਸਵਾਰ ਸਨ, ਸਾਰੇ ਸ਼ਸਤਰ ਉਹਨਾਂ ਦੇ ਗਾਤਰੇ ਵਿੱਚ ਸੀ, ਬੰਦੂਕ ਵੀ ਹੱਥ ਚ ਫੜੀ ਹੋਈ, ਮੋਢੇ ਤੇ ਤਨਖ ਧਾਰਨ ਕੀਤਾ ਹੋਇਆ ਸੀ।
ਅਬ ਹੀ ਮੈਂ ਬਿਲੋਕ ਚਲੇ ਆਇਆ,
ਹੁਣੇ ਹੁਣੇ, ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਰਸਤੇ ਵਿੱਚ ਆਉਂਦਾ ਸੀ ਤੇ ਆ ਹੁਣੇ ਹੁਣੇ ਹੀ ਰਸਤੇ ਵਿੱਚ ਮੈਂ ਉਹਨਾਂ ਦੇ ਦਰਸ਼ਨ ਕਰਕੇ ਸਿੱਧਾ ਇੱਥੇ ਤੁਹਾਡੇ ਕੋਲ ਪਹੁੰਚਿਆ ਹਾਂ।
ਤੁਮੋ ਅਚਾਨਕ ਕਹਾਂ ਸੁਣਾਇਓ,
ਤੁਸੀਂ ਮੈਨੂੰ ਅੱਗੋਂ ਅਚਾਨਕ ਹੀ ਸੁਣਾ ਰਹੇ ਹੋ ਕਿ ਕਲਗੀਧਰ ਜੋਤੀ ਜੋਤ ਸਮਾ ਗਏ ਨੇ, ਇਹ ਕਿਵੇਂ ਹੋ ਸਕਦਾ? ਜੋ ਜੋਤੀ ਜੋਤ ਸਮਾ ਗਏ ਨੇ, ਸੱਚਖੰਡ ਚਲੇ ਗਏ ਨੇ, ਤੇ ਮੈਨੂੰ ਰਸਤੇ ਚ ਕਿਵੇਂ ਮਿਲੇ ਨੇ? ਤੁਸੀਂ ਕਹਿੰਦੇ ਹੋ ਰਾਤ ਦੇ ਜੋਤੀ ਜੋਤ ਸਮਾ ਗਏ ਨੇ, ਫਿਰ ਉਹ ਤਾਂ ਹੁਣੇ ਮੈਨੂੰ ਦਿਨ ਚੜੇ ਰਸਤੇ ਚ ਮਿਲੇ ਨੇ, ਇਹ ਗੱਲ ਤੁਸੀਂ ਮੈਨੂੰ ਅਚਾਨਕ ਅਚਨ ਚੇਤ ਕਿਵੇਂ ਸੁਣਾ ਰਹੇ ਹੋ?
ਜੇ ਤਿੰਨ ਹੋਤ ਗਮਨ ਪਰਲੋਕ,
ਅਗਰ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਰਲੋਕ ਗਮਨ ਹੋ ਚੁੱਕਾ ਹੁੰਦਾ, ਅਗਰ ਦਸਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਚੁੱਕੇ ਹੁੰਦੇ,
ਮੈਂ ਕਿਮਲੇ ਤੋਂ ਦਰਸ ਬਿਲੋਕ,
ਮੈਂ ਉਹਨਾਂ ਦੇ ਦਰਸ਼ਨ ਕਿਵੇਂ ਕਰਦਾ? ਮੈਂ ਉਹਨਾਂ ਦੇ ਦੀਦਾਰ ਕਿਵੇਂ ਕਰਦਾ?
ਪੰਤ ਪਿਆਨਤ ਪਲ ਬਿਦਹੇਰੇ,
ਮੈਂ ਤਾਂ ਰਸਤੇ ਦੇ ਵਿੱਚ ਆਉਂਦਿਆਂ ਤੇ ਮੈਂ ਆ ਰਿਹਾ ਸੀ, ਉਹ ਜਾ ਰਹੇ ਸਨ ਪਰੇ ਨੂੰ ਜੰਗਲ ਵਾਲੇ ਪਾਸੇ ਨੂੰ, ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਉਹਨਾਂ ਕੋਲ ਕਾਫੀ ਸਮਾਂ ਖਲੋ ਕੇ ਬਚਨ ਵਿਲਾਸ ਵੀ ਹੋਏ ਨੇ, ਮੈਂ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ, ਉਹਨਾਂ ਦੇ ਬਚਨ ਸੁਣੇ ਵੀ ਹਨ।
ਤੋ ਪਰ ਲੋਕ ਕਿਮ ਸੰਸੈ ਮੇਰੇ,
ਕਿਵੇਂ ਪਰਲੋਕ ਚਲੇ ਗਏ ਨੇ? ਮੇਰੇ ਮਨ ਚ ਤਾਂ ਸੰਸਾ ਉੱਠ ਰਿਹਾ ਵੀ ਤੁਸੀਂ ਸੱਚੇ ਹੋ ਜਾਂ ਮੈਂ ਸੱਚਾ ਆ, ਤੁਸੀਂ ਵੀ ਸੱਚੇ ਹੋ, ਇੱਥੇ ਬੈਠੇ ਹੋ, ਕਹਿੰਦੇ ਹੋ ਜੋਤੀ ਜੋਤ ਸਮਾ ਗਏ ਨੇ, ਮੈਂ ਵੀ ਸੱਚਾ, ਮੈਨੂੰ ਰਸਤੇ ਚ ਗੁਰੂ ਸਾਹਿਬ ਮਿਲੇ ਨੇ। ਹੁਣ ਮੇਰੇ ਮਨ ਚ ਤਾਂ ਸੰਦੇਹ ਪੈਦਾ ਹੋ ਰਿਹਾ, ਸੰਸਾ ਪੈਦਾ ਹੋ ਰਿਹਾ ਕਿ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਕਿ ਸਤਿਗੁਰੂ ਜੀ ਪਰਲੋਕ ਗਮਨ ਕਰ ਗਏ ਨੇ?
ਅਦਭੁਤ ਚਲਤ ਗੁਰੂ ਕੇ ਐਸੇ,
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਚਲਤ ਨੇ, ਕੌਤਕ ਨੇ, ਉਹ ਅਦਭੁਤ ਹਨ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਇਹ ਕੌਤਕ ਅਦਭੁਤ ਹਨ।
ਕਹਿ ਸੁਣ ਕਰ ਬਿਸਮਤ ਸਭ ਬੈਸੇ,
ਸਾਰੇ ਸਿੰਘਾਂ ਨੇ ਬਚਨ ਸੁਣੇ, ਆਪਸ ਵਿੱਚ ਬਚਨ ਵਿਲਾਸ ਕੀਤੇ ਤੇ ਬੜੇ ਹੈਰਾਨ ਹੋ ਕੇ ਸਾਰੇ ਬੈਠੇ ਹੋਏ ਨੇ ਵੀ ਸਮਝ ਨਹੀਂ ਆ ਰਹੀ ਕਿ ਇਹ ਕੀ ਖੇਡ ਵਰਤੀ ਹੈ।
ਸਭ ਹਿੰਨ ਮਿਲ ਨਿਸਚੇ ਠਹਿਰਾਇਓ,
ਸਾਰੇ ਸਿੰਘਾਂ ਨੇ ਆਖਰਕਾਰ ਮਿਲ ਕੇ ਆਪਣੇ ਮਨ ਦੇ ਵਿੱਚ ਇਹ ਨਿਸ਼ਚਾ ਕੀਤਾ,
ਗੁਰ ਇੱਕ ਸਮ ਸਭ ਵਿਖੇ ਸਮਾਇਓ।
ਇਹ ਨਿਸ਼ਚਾ ਖਾਲਸਾ ਜੀ ਸਾਨੂੰ ਵੀ ਕਰਨਾ ਚਾਹੀਦਾ। ਇਹ ਨਿਸ਼ਚਾ ਜੋ ਉਹਨਾਂ ਸਿੰਘਾਂ ਨੇ ਕੀਤਾ ਰਲ ਕੇ, ਆਖਰਕਾਰ ਇਸ ਨਿਸ਼ਚੇ ਤੇ ਇਸ ਡਿਸੀਜਨ ਤੇ ਪਹੁੰਚੇ ਨੇ, ਇਹ ਨਿਸ਼ਚਾ ਸਾਨੂੰ ਵੀ ਹੋਣਾ ਚਾਹੀਦਾ। ਉਹਨਾਂ ਨੇ ਇਹ ਨਿਸ਼ਚਾ ਕੀਤਾ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਹੁਣ ਸਾਰਿਆਂ ਵਿੱਚ ਆਕਾਸ਼ ਵਾਂਗੂ ਵਿਆਪਕ ਹੋ ਗਏ ਨੇ, ਨਭ ਦੇ ਸਮਾਨ, ਆਕਾਸ਼ ਦੇ ਸਮਾਨ, ਇੱਕ ਸਮ ਸਾਰਿਆਂ ਵਿੱਚ ਗੁਰੂ ਸਾਹਿਬ ਜੀ ਸਮਾ ਗਏ ਹਨ।
ਜੈ ਸਿਮਰੇ ਤੈ ਹਾਜ਼ਰ ਅਹੈ, ਸਭ ਸਿੱਖਨ ਕੀ ਸ਼ਰਦਾ ਲਹੈ।
ਸਤਿਗੁਰੂ ਜੀ ਨੂੰ ਜਿੱਥੇ ਸਿਮਰਾਂਗੇ, ਜਿੱਥੇ ਯਾਦ ਕਰਾਂਗੇ, ਕਲਗੀਧਰ ਜੀ ਉੱਥੇ ਹੀ ਹਾਜ਼ਰ ਹੋਣਗੇ ਔਰ ਆਪਣਿਆਂ ਸਿੱਖਾਂ ਦੀਆਂ ਸ਼ਰਧਾਵਾਂ, ਆਪਣੇ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਨਗੇ। ਇਹ ਭਰੋਸਾ, ਇਹ ਨਿਸ਼ਚਾ ਉਹਨਾਂ ਸਾਰੇ ਸਿੰਘਾਂ ਨੇ ਕਰ ਲਿਆ ਤੇ ਕਲਗੀਧਰ ਜੀ ਹੁਣ ਸਭ ਥਾਂ ਵਿਆਪਕ ਹੋ ਗਏ ਨੇ। ਅੱਗੇ ਉਹਨਾਂ ਦਾ ਸਰੀਰ ਇੱਕ ਜਗ੍ਹਾ ਤੇ ਸੀ, ਪਰ ਹੁਣ ਉਹ ਹਰ ਜਗ੍ਹਾ ਤੇ ਵਿਆਪਕ ਨੇ। ਜਿੱਥੇ ਵੀ ਕੋਈ ਉਹਨਾਂ ਨੂੰ ਯਾਦ ਕਰੇਗਾ, ਜਿੱਥੇ ਵੀ ਕੋਈ ਉਹਨਾਂ ਨੂੰ ਸਿਮਰੇਗਾ, ਉੱਥੇ ਹੀ ਹਾਜ਼ਰ ਹੋ ਕੇ ਉਹ ਆਪਣੇ ਸਿੱਖਾਂ ਦੀ ਸ਼ਰਧਾ ਪੂਰੀ ਕਰਨਗੇ।
ਜਨਮ ਮਰਨ ਪ੍ਰਾਪਤ ਕੁਛ ਨਾਈ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਪ੍ਰਾਪਤ ਕਰਕੇ ਉਹ ਸਿੱਖ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਗੇ।
ਸੁਤੇ ਸਿੱਧ ਤਨ ਧਰੈ ਬਿਲਾਈ,
ਫਿਰ ਕਲਗੀਧਰ ਜੀ ਜਨਮ ਮਰਨ ਵਿੱਚ ਨਹੀਂ ਹਨ, ਉਹ ਸੁਤੇ ਸਿੱਧ ਤਨ ਧਾਰਨ ਕਰਕੇ ਆਏ ਔਰ ਸੁਤੇ ਸਿੱਧ ਹੀ ਅਲੋਪ ਹੋ ਗਏ। ਉਹ ਨਾ ਜਨਮ ਵਿੱਚ ਸਨ ਤੇ ਨਾ ਹੀ ਮਰਨ ਵਿੱਚ ਹਨ, ਕਿਉਂਕਿ ਜਿਸ ਦਾ ਜਨਮ ਹੋਵੇਗਾ ਉਸੇ ਦਾ ਮਰਨਾ ਹੁੰਦਾ ਹੈ। ਉਹ ਨਾ ਜਨਮ ਵਿੱਚ ਸੀ ਨਾ ਹੀ ਮਰਨ ਵਿੱਚ ਸਨ, ਸੁਤੇ ਸਿੱਧ ਨੇ, ਸੁਭਾਵਕ ਆਏ ਸਨ ਤੇ ਸੁਭਾਵਕ ਹੀ ਸੁਤੇ ਸਿੱਧ ਅਲੋਪ ਹੋ ਗਏ ਹਨ।
ਸੰਤਨ ਕੀ ਸਹਾਇਤਾ ਕਾਰਨ,
ਦਰਅਸਲ ਕਲਗੀਧਰ ਜੀ ਆਏ ਕਿਉਂ ਸਨ? ਮਹਾਰਾਜ ਜੀ ਆਪਣੇ ਸੱਤ ਪੁਰਖਾਂ ਦੀ ਸਹਾਇਤਾ ਕਰਨ ਵਾਸਤੇ ਆਏ ਸਨ, ਸੰਤ ਸਭਾ ਦਾ ਉਧਾਰ ਕਰਨ ਵਾਸਤੇ ਆਏ ਸਨ।
ਦੁਸ਼ਟ ਨਰਨ ਕੀ ਜੜਾਂ ਉਖਾਰਨ,
ਔਰ ਜਿਹੜੇ ਦੁਸ਼ਟ ਨੇ, ਮਲੇਸ਼ ਨੇ, ਨੁਰੰਗੇ ਵਰਗੇ ਪਾਪੀ, ਉਹਨਾਂ ਦੀਆਂ ਜੜਾਂ ਪੁੱਟਣ ਵਾਸਤੇ ਆਏ ਸਨ।
ਸ਼ੁਭ ਮਗ ਜਗਤ ਵਿਖੇ ਵਿਸਤਾਰਨ,
ਔਰ ਸ਼ੁਭ ਮਤ ਇਸ ਜਗਤ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਵਿਸਤ੍ਰਿਤ ਕਰਨ ਲਈ ਆਏ ਸਨ, ਸ਼ੁਭ ਮਾਰਗ ਸੰਸਾਰ ਦੇ ਵਿੱਚ ਚਲਾਉਣ ਲਈ ਆਏ ਸਨ।
ਕਰਨ ਕੁਕਰਮਨ ਕੋ ਨਿਰਵਾਰਨ,
ਔਰ ਜਿਹੜੇ ਕੁਕਰਮ ਨੇ ਉਹਨਾਂ ਕੁਕਰਮਾਂ ਦਾ ਨਿਰਵਾਰਨ ਕਰਨ ਵਾਸਤੇ ਆਏ ਸਨ।
ਨਿਜ ਭਗਤਨ ਕੋ ਜਗ ਤੇ ਉਧਾਰਨ,
ਔਰ ਆਪਣੇ ਨਿਜ ਭਗਤਾਂ ਦਾ ਉਧਾਰ ਕਰਨ ਵਾਸਤੇ, ਆਪਣੇ ਸੇਵਕਾਂ ਦਾ ਉਧਾਰ ਕਰਨ ਵਾਸਤੇ ਆਏ ਸਨ।
ਧਰਾ ਭਾਰ ਗਨ ਤਾਪ ਵਿਦਾਰਨ,
ਔਰ ਧਰਤੀ ਦਾ ਭਾਰ ਨਿਵਿਰਤ ਕਰਨ ਲਈ, ਔਰ ਜੀਵਾਂ ਦੇ ਤਿੰਨਾਂ ਤਾਪਾਂ ਨੂੰ ਨਿਵਾਰਨ ਲਈ ਗੁਰੂ ਕਲਗੀਧਰ ਦਾ ਅਵਤਾਰ ਹੋਇਆ ਸੀ।
ਹਰ ਸੰਤਨ ਦਰੋਹੀ ਬੋ ਮਾਰਨ,
ਔਰ ਜਿਹੜੇ ਸੰਤਾਂ ਦੇ ਦਰੋਹੀ ਨੇ, ਮਹਾਂਪੁਰਸ਼ਾਂ ਸਾਧੂਆਂ ਦੇ ਦਰੋਹੀ ਨੇ, ਉਹਨਾਂ ਦਰੋਹੀਆਂ ਨੂੰ ਮਾਰਨ ਵਾਸਤੇ ਆਏ ਸਨ।
ਸਤ ਨਾਮ ਸਿਮਰਾਵਨ ਕਾਰਨ,
ਔਰ ਸੱਚੇ ਨਾਮ ਦਾ ਸਿਮਰਨ ਕਰਾਉਣ ਵਾਸਤੇ, ਸੱਚੇ ਨਾਮ ਦਾ ਭਜਨ ਕਰਾਉਣ ਵਾਸਤੇ ਗੁਰੂ ਕਲਗੀਧਰ ਜੀ ਆਏ ਸਨ।
ਧੰਨ ਗੁਰੂ ਸਭ ਕਾਰਨ ਕਰਨ, ਜਿਨ ਕੇ ਸਾਹਮਣੇ ਤਾਰਨ ਤਰਨ।
ਧੰਨ ਹਨ ਗੁਰੂ ਕਲਗੀਧਰ ਜੀ ਜੋ ਸਾਰੇ ਕਾਰਨਾਂ ਦੇ ਕਰਨ ਵਾਲੇ ਹਨ, ਜਿਨ੍ਹਾਂ ਦੇ ਸਮਾਨ ਜਿਨ੍ਹਾਂ ਜੈਸਾ ਕੋਈ ਨਹੀਂ ਹੈ। ਕਲਗੀਧਰ ਪਾਤਸ਼ਾਹ ਜੈਸਾ ਕੋਈ ਨਹੀਂ ਹੈ, ਜਿਨ੍ਹਾਂ ਜੈਸਾ ਨਾ ਕੋਈ ਹੋਇਆ ਤੇ ਨਾ ਹੀ ਹੋਵੇਗਾ।
ਅਦਭੁਤ ਚਲਤ ਲਖੇ ਨੈ ਜਾਈ,
ਜਿਨ੍ਹਾਂ ਦੇ ਚਲਤ ਅਦਭੁਤ ਹਨ, ਅਦਭੁਤ ਹੈਰਾਨ ਕਰ ਦੇਣ ਵਾਲੇ ਜੋ ਲਖੇ ਨਹੀਂ ਜਾਂਦੇ। ਜੇ ਦਿਮਾਗੀ ਬੁੱਧੀ ਦੇ ਨਾਲ ਜਾਣੀਏ ਨਾ, ਜਦੋਂ ਤੁਸੀਂ ਦਿਮਾਗ ਦੇ ਤਲ ਤੇ ਸੋਚੋਗੇ ਫਿਰ ਗੁਰੂ ਸਾਹਿਬ ਨੂੰ ਕਦੇ ਸਮਝ ਨਹੀਂ ਸਕੋਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦਿਮਾਗੀ ਤਲ ਤੇ ਸੋਚੋਗੇ ਨਾ ਤੇ ਫਿਰ ਆਪਾਂ ਕਦੇ ਵੀ ਸਤਿਗੁਰਾਂ ਨੂੰ ਸਮਝ ਨਹੀਂ ਸਕਦੇ, ਕਿਉਂਕਿ ਗੁਰਦੇਵ ਨੂੰ ਦਿਮਾਗ ਨਾਲ ਨਹੀਂ ਸਮਝਿਆ ਜਾ ਸਕਦਾ। ਸਤਿਗੁਰਾਂ ਨੂੰ ਸਮਝਣ ਵਾਸਤੇ ਹਿਰਦੇ ਦੀ ਸ਼ਰਧਾ ਤੇ ਭਾਵਨਾ ਚਾਹੀਦੀ ਹੈ। ਜੇ ਦਿਮਾਗ ਮੂਹਰੇ ਰੱਖੋਗੇ ਤੇ ਸੋਚੋਗੇ ਕਿਵੇਂ ਹੋ ਗਿਆ, ਇਹ ਕਿਵੇਂ ਹੋ ਸਕਦਾ, ਫਿਰ ਸ਼ੰਕੇ, ਕਿੰਤੂ, ਪਰੰਤੂ, ਅਨੇਕ ਪ੍ਰਕਾਰ ਦੇ ਸਵਾਲ ਤੁਹਾਡੇ ਹਿਰਦੇ ਚ ਪੈਦਾ ਹੋਣਗੇ। ਜੇ ਦਿਮਾਗ ਮੂਹਰੇ ਰੱਖੋਗੇ, ਪਰ ਜੇ ਕੇਵਲ ਆਪਣਾ ਹਿਰਦਾ ਮਨ ਸਤਿਗੁਰਾਂ ਅੱਗੇ ਰੱਖੋਗੇ। ਗੁਰਬਾਣੀ ਵਿੱਚ ਕਿਤੇ ਵੀ ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਮੈਨੂੰ ਦਿਮਾਗ ਭੇਟਾ ਕਰੋ। ਕਲਗੀਧਰ ਜੀ ਨੇ ਕਿਹਾ ਵੀ ਦਿਮਾਗ ਨੂੰ ਇੱਕ ਪਾਸੇ ਰੱਖ ਕੇ ਮੈਨੂੰ ਆਪਣਾ ਮਨ ਭੇਟ ਕਰੋ। ਮਨ ਜਦੋਂ ਮਨ ਅਰਪਣ ਕਰੋਗੇ ਫਿਰ ਸਮਝੋਗੇ, ਦਿਮਾਗ ਨਾਲ ਕਦੇ ਨਹੀਂ ਸਮਝ ਪਾਵਾਂਗੇ। ਸਾਡਾ ਦਿਮਾਗ ਹੈ ਵੀ ਕਿਤਨਾ ਕੁ, ਇੱਕ ਕਟੋਰਾ ਸਮੁੰਦਰ ਦੇ ਕੰਢੇ ਤੇ ਲੈ ਕੇ ਖਲੋ ਜਾਈਏ ਤੇ ਆਖੀਏ ਵੀ ਇਹ ਸਾਰੇ ਸਮੁੰਦਰ ਦਾ ਪਾਣੀ ਇਸ ਕਟੋਰੇ ਵਿੱਚ ਭਰਨਾ, ਕਦੇ ਭਰਾਂਗੇ? ਨਹੀਂ ਭਰ ਸਕਦੇ, ਕਦੇ ਨਹੀਂ ਭਰ ਸਕਦੇ। ਸਾਡਾ ਦਿਮਾਗ ਵੀ ਇੱਕ ਕਟੋਰੇ ਨਾਲੋਂ ਵੱਡਾ ਤਾਂ ਨਹੀਂ ਹੈ, ਤੇ ਸਤਿਗੁਰੂ ਜੀ ਅਥਾਹ ਸਮੁੰਦਰ ਨੇ। ਹੁਣ ਸਮੁੰਦਰ ਕਟੋਰੇ ਵਿੱਚ ਨਹੀਂ ਭਰ ਸਕਦੇ ਸਾਰਾ, ਪਰ ਕਟੋਰਾ ਸਮੁੰਦਰ ਵਿੱਚ ਸੁੱਟ ਦਈਏ ਤੇ ਸਮੁੰਦਰ ਵਿੱਚ ਸਮਾ ਜ਼ਰੂਰ ਸਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਭਾਈ ਸਾਹਿਬ ਦਾ ਕਥਨ ਹੈ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਉਸ ਰਾਏ ਪਵੇ ਕਿਉਂ ਜਿੰਦੇ, ਜਿੱਤ ਰਾਏ ਮੂੰਹ ਮੁਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਠਿਕਾਣੇ। ਜੇ ਤੁਸੀਂ ਦਿਮਾਗ ਮੂਹਰੇ ਰੱਖੋਗੇ ਤੇ ਸੋਚੀ ਜਾਓਗੇ ਆਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ। ਅਨੇਕਾਂ ਦੇ ਮਨ ਦੇ ਵਿੱਚ ਏਦਾਂ ਦੇ ਸਵਾਲ ਹੀ ਉੱਠਦੇ ਰਹਿੰਦੇ ਨੇ, ਇਹ ਕਿਵੇਂ ਹੋ ਸਕਦਾ, ਗੁਰੂ ਜੀ ਨੇ ਆਹ ਕਿਵੇਂ ਕਹਿ ਦਿੱਤਾ, ਆਹ ਬਚਨ ਕਿਵੇਂ ਹੋ ਗਿਆ। ਪਰ ਜੇ ਤੁਸੀਂ ਆਪਣੀ ਉਸ ਹੋਸ਼ ਨੂੰ ਇੱਕ ਪਾਸੇ ਰੱਖ ਕੇ ਕੇਵਲ ਗੁਰੂ ਤੇ ਭਰੋਸਾ ਸ਼ਰਧਾ ਧਾਰਨ ਕਰੋਗੇ, ਉਹ ਮਸਤੀ ਦੇ ਵਿੱਚ ਤੁਹਾਡਾ ਮਨ ਟਿਕਾਣੇ ਵਿੱਚ ਟਿਕਿਆ ਰਹੇਗਾ। ਤੇ ਜੇ ਕੀ ਹੋਇਆ ਤੇ ਕੀਕੂ ਹੋਇਆ ਫਿਰ ਮਨ ਪਰੇਸ਼ਾਨ ਰਹੇਗਾ। ਇਸ ਕਰਕੇ ਇਹ ਗੱਲ, ਇਹ ਜਿਹੜੇ ਕੌਤਕ ਵਰਤ ਰਹੇ ਨੇ ਕਿ ਸਤਿਗੁਰੂ ਜੋਤੀ ਜੋਤ ਸਮਾ ਗਏ ਨੇ, ਫਿਰ ਦਰਸ਼ਨ ਦੇ ਰਹੇ ਨੇ, ਜੇ ਦਿਮਾਗ ਨਾਲ ਸੋਚੋਗੇ ਤੇ ਕਦੇ ਨਹੀਂ ਸਮਝ ਸਕੋਗੇ, ਪਰ ਜੇ ਸ਼ਰਧਾ ਭਾਵਨਾ ਨਾਲ ਵੇਖੋਗੇ ਕਿ ਕਲਗੀਧਰ ਜੀ ਉਦੋਂ ਵੀ ਸਨ ਤੇ ਕਲਗੀਧਰ ਜੀ ਅੱਜ ਵੀ ਨੇ, ਤੇ ਇਹ ਹੋ ਨਹੀਂ ਸਕਦਾ ਜੇ ਸ਼ਰਧਾ ਦੇ ਭਾਵ ਪੂਰਨ ਹੋਣ ਤੇ ਅੱਜ ਵੀ ਕੁਮੈਤ ਰੰਗ ਦੇ ਘੋੜੇ ਤੇ ਚੜੇ ਕਲਗੀਧਰ ਜੀ ਸਿੱਖਾਂ ਨੂੰ ਦਰਸ਼ਨ ਦਿੰਦੇ ਨੇ, ਅੱਜ ਵੀ ਦਿੰਦੇ ਨੇ, ਇਹਦੇ ਚ ਕੋਈ ਦੋ ਰਾਏ ਨਹੀਂ। ਇਸ ਕਰਕੇ ਉਸ ਵਕਤ ਅਦਭੁਤ ਚਲਤ ਲਖੇ ਨਾ ਹੈ ਜਾਹੀ, ਦਿਮਾਗ ਨਾਲ ਨਹੀਂ ਲਖੇ ਜਾ ਸਕਦੇ, ਗੁਰੂ ਸਾਹਿਬ ਦੇ ਜਿਹੜੇ ਕੌਤਕ ਨੇ ਉਹ ਅਦਭੁਤ ਨੇ। ਇਸੇ ਕਰਕੇ ਕਹਿਣਾ ਪੈਂਦਾ ਵਾਹੇ ਗੁਰੂ, ਕੀ ਕਹਿਣਾ ਪੈਂਦਾ? ਵਾਹੇ ਗੁਰੂ। ਇਸੇ ਕਰਕੇ ਕਹਿਣਾ ਪੈਂਦਾ ਗੁਰੂ ਤੂੰ ਵਾਹ ਹੈ, ਹੇ ਗੁਰੂ ਤੂੰ ਵਾਹ ਹੈ। ਅਸਚਰਜਤਾ ਦੇ ਵਿੱਚ ਹੀ ਕਹਾਂਗੇ ਨਾ, ਜਦੋਂ ਸਮਝ ਹੀ ਨਾ ਆਵੇ, ਅਦਭੁਤ ਹੋ ਜਾਵੇ ਲੀਲਾ ਸਤਿਗੁਰਾਂ ਦੀ, ਉਦੋਂ ਹੀ ਕਹਿਣਾ ਪੈਂਦਾ ਗੁਰੂ ਤੂੰ ਵਾਹ ਹੈ।
ਸ਼ੇਸ਼ ਗਣੇਸ਼ ਪਾਰ ਨੈ ਪਾਈ,
ਆਹ ਜਿਹੜੇ ਸ਼ੇਸ਼ ਗਣੇਸ਼, ਇਹ ਵੀ ਸਤਿਗੁਰਾਂ ਦਾ ਪਾਰ ਨਹੀਂ ਪਾ ਸਕਦੇ, ਅਸੀਂ ਤਾਂ ਸਧਾਰਨ ਵਿਅਕਤੀ ਹਾਂ। ਸ਼ੇਸ਼ ਜਿਹੜਾ ਰੋਜ਼ ਆਪਣੀ 1000 ਜੀਭਾਂ ਨਾਲ ਨਿਤ ਨਵੇਂ ਨਾਂ ਲੈਂਦਾ, ਗਣੇਸ਼ ਜਿਹੜਾ ਲਿਖੀ ਜਾਂਦਾ ਉਪਮਾ ਮਹਾਰਾਜ ਜੀ ਦੀ, ਇਹ ਵੀ ਸਤਿਗੁਰਾਂ ਦਾ ਅੰਤ ਨਹੀਂ ਪਾ ਸਕਦੇ।
ਯੋਗੀਸ਼ਨ ਕੇ ਧਿਆਨ ਬਸੰਤੇ,
ਐਸੇ ਸਤਿਗੁਰੂ ਜੀ ਜਿਹੜੇ ਯੋਗੀਸ਼ਰਾਂ ਦੇ, ਵੱਡੇ ਵੱਡੇ ਮੁਨੀਸ਼ਵਰਾਂ ਦੇ, ਤਪਸਵੀਆਂ ਦੇ ਧਿਆਨ ਦੇ ਵਿੱਚ ਵਸਦੇ ਹਨ।
ਸੁਰ ਨਰ ਮੁਨ ਜਨ ਸੇਵ ਕਰੰਤੇ,
ਆ ਸੁਰ ਨਰ ਮੁਨ ਜਨ ਜਿਨ੍ਹਾਂ ਦੀ ਸੇਵਾ ਕਰਦੇ ਹਨ, ਜਿਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ।
ਕੇਤਕ ਕਾਰਨ ਤੇ ਤਨ ਧਾਰੈ,
ਅਨੇਕ ਪ੍ਰਕਾਰ ਦੇ ਕਾਰਨਾਂ ਕਰਕੇ ਸਤਿਗੁਰੂ ਜੀ ਤਨ ਧਾਰਦੇ ਹਨ।
ਕਰ ਸਭ ਕੋ ਬੈਕੁੰਠ ਸਿਧਾਰੈ,
ਜਿਨ੍ਹਾਂ ਕਾਰਨਾਂ ਕਰਕੇ ਤਨ ਧਾਰਦੇ ਨੇ ਉਹ ਕੰਮ ਕਰਕੇ ਫਿਰ ਮਹਾਰਾਜ ਜੀ ਵਾਪਸ ਨਿਜ ਅਸਥਾਨ ਵਿੱਚ ਬੈਕੁੰਠ ਚਲੇ ਜਾਂਦੇ ਹਨ।
ਤਿਨ ਕੇ ਹਿਤ ਕੁਛ ਸ਼ੋਕ ਨਾ ਬਣੇ,
ਇਸ ਕਰਕੇ ਉਹਨਾਂ ਵਾਸਤੇ ਕਦੇ ਹਿਰਦੇ ਚ ਸ਼ੋਕ ਨਹੀਂ ਮਨਾਈ ਦਾ, ਉਹਨਾਂ ਵਾਸਤੇ ਕਦੇ ਆਪਣੇ ਹਿਰਦੇ ਵਿੱਚ ਸ਼ੋਗ ਨਹੀਂ ਮਨਾਈ ਦਾ।
ਵੇਦ ਪੁਰਾਣ ਜਸ ਜਸ ਭਨੈ,
ਵੇਦ ਤੇ ਪੁਰਾਣ ਜਿਨ੍ਹਾਂ ਦਾ ਜਸ ਗਾਉਂਦੇ ਨੇ, ਵੇਦ ਤੇ ਪੁਰਾਣ ਜਿਨ੍ਹਾਂ ਦੀ ਵਡਿਆਈ ਗਾਉਂਦੇ ਹਨ।
ਸਭ ਕੇ ਬੀਚ ਸਬਨ ਤੇ ਨਿਆਰੇ,
ਸਾਰਿਆਂ ਦੇ ਵਿੱਚ ਨੇ ਫਿਰ ਸਭ ਤੋਂ ਨਿਆਰੇ ਵੀ ਨੇ, ਸਭ ਤੋਂ ਵੱਖਰੇ ਵੀ ਨੇ।
ਭੋਗ ਭੋਗ ਤਾ ਲੇਪ ਨਾ ਤਾਰੇ,
ਸਾਰੇ ਭੋਗਾਂ ਨੂੰ ਭੋਗਦੇ ਵੀ ਨੇ ਫਿਰ ਵੀ ਲਿਪਾਏ ਮਾਨ ਨਹੀਂ ਹੁੰਦੇ।
ਯਾ ਤੇ ਕਥਾ ਅਕਥ ਗੁਰ ਕੇਰੀ,
ਇਸ ਕਰਕੇ ਹੇ ਭਾਈ ਸਿੱਖੋ ਗੁਰੂ ਦੀ ਕਥਾ ਅਕਥ ਹੈ, ਗੁਰ ਅਮਰਦਾਸ ਕੀ ਅਕਥ ਕਥਾ ਹੈ। ਭੱਟਾ ਨੇ ਵੀ ਕਿਹਾ ਨਾ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਏ। ਅਕਥ ਹੈ ਗੁਰੂ ਸਾਹਿਬ ਦੀ ਕਥਾ ਜੋ ਕਥਨ ਵਿੱਚ ਨਹੀਂ ਆਉਂਦੀ।
ਹਾਰੇ ਜੇ ਬੁੱਧ ਤਰਤ ਬਡੇਰੀ,
ਵੱਡੇ ਵੱਡੇ ਬੁੱਧੀਮਾਨ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਕਹਾਉਂਦੇ ਨੇ ਨਾ, ਉਹ ਵੀ ਹਾਰ ਜਾਂਦੇ ਨੇ, ਉਹ ਵੀ ਹਾਰ ਜਾਂਦੇ ਨੇ, ਗੁਰੂ ਸਾਹਿਬ ਦੀ ਗਤ ਮਿਤ ਨਹੀਂ ਜਾਣ ਸਕਦੇ।
ਇਮ ਚਰਚਾ ਕਰੇ ਆਪਸ ਮਾਈ,
ਇੱਦਾਂ ਇਹਨਾਂ ਸਾਰੇ ਸਿੰਘਾਂ ਨੇ ਆਪਸ ਵਿੱਚ ਚਰਚਾ ਕੀਤੀ ਆ, ਆਪਸ ਵਿੱਚ ਬਚਨ ਬਿਲਾਸ ਕੀਤੇ ਹਨ।
ਗੁਰ ਹਿਤ ਸ਼ੋਕ ਉਪਾਵੋ ਨਾਈ,
ਫਿਰ ਸਿੰਘਾਂ ਨੇ ਆਖਿਆ ਭਾਈ ਸਤਿਗੁਰਾਂ ਵਾਸਤੇ ਕਿਸੇ ਨੇ ਹੁਣ ਸ਼ੋਕ ਨਹੀਂ ਮਨਾਉਣਾ, ਸਤਿਗੁਰੂ ਤਾਂ ਸਦਾ ਹੀ ਹਾਜ਼ਰ ਨਾਜ਼ਰ ਨੇ, ਉਹ ਤਾਂ ਹਾਰੇ ਵੀ ਦਰਸ਼ਨ ਦੇ ਰਹੇ ਨੇ, ਆ ਸੰਤ ਨੂੰ ਦਰਸ਼ਨ ਦਿੱਤੇ ਨੇ, ਪਹਿਲਾਂ ਉਹ ਜਿਹੜਾ ਲੱਕੜੀਆਂ ਕੱਟਣ ਗਿਆ ਸੀ ਸੇਵਕ ਉਹਨੂੰ ਦਰਸ਼ਨ ਦਿੱਤੇ ਨੇ, ਉਹ ਤਾਂ ਅੱਜ ਵੀ ਨੇ, ਇਸ ਕਰਕੇ ਉਹਨਾਂ ਨਿਮਿਤ ਕਿਸੇ ਨੇ ਸ਼ੋਕ ਨਹੀਂ ਮਨਾਉਣਾ।
ਧਰੇ ਦੁਪਹਿਰੇ ਲੱਗ ਥਿਰ ਰਹੇ,
ਤਾਂ ਦੁਪਹਿਰ ਢਲ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਸਾਰੇ ਸਿੰਘ ਬੈਠੇ ਰਹੇ।
ਕਰੋ ਦੇਗ ਉੱਠ ਪੁਨ ਸਵਧਾਨੋ,
ਤੇ ਖਾਲਸਾ ਜੀ ਉਸ ਵੇਲੇ ਸਤਿਗੁਰੂ ਜੀ ਨਾ ਦੁਪਹਿਰੇ ਢਲੇ ਸ਼ਰਦਾਈ ਛਕਿਆ ਕਰਦੇ ਸੀ, ਤੇ ਕਹਿੰਦੇ ਸਿੰਘਾਂ ਨੇ ਰਗੜਾ ਲਾਇਆ, ਸ਼ਰਦਾਈ ਤਿਆਰ ਕੀਤੀ, ਤੇ ਸਤਿਗੁਰਾਂ ਨੂੰ ਭੋਗ ਲਵਾਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ। ਫਿਰ ਸਿੰਘਾਂ ਨੇ ਆਖਿਆ ਬਈ ਹੁਣ ਲੰਗਰ ਤਿਆਰ ਕਰੋ, ਰਾਤ ਦਾ ਸਮਾਂ ਹੋਣ ਵਾਲਾ ਹੈ ਤੇ ਭੋਜਨ ਤਿਆਰ ਕਰੋ।
ਕਰੋ ਸੁਚੇਤਾ ਸਿਮਰਨ ਠਾਨੋ,
ਸੁਚੇਤ ਹੋ ਕੇ ਦੇਗ ਤਿਆਰ ਕਰੋ, ਕੜਾ ਪ੍ਰਸ਼ਾਦ ਦੀ ਦੇਗ ਵੀ ਤਿਆਰ ਕਰੋ ਔਰ ਸਾਰੇ ਪਰਮੇਸ਼ਰ ਦਾ ਸਤਿਗੁਰਾਂ ਦਾ ਸਿਮਰਨ ਕਰੋ।
ਹਿਮਕੈ ਉਠੇ ਦੇਗ ਹਿਤ ਸਿੱਧ,
ਸਿੱਧ ਕਰਨ ਵਾਸਤੇ ਦੇਗ ਤਿਆਰ ਕਰਨ ਲਈ ਸਿੱਖ ਉੱਠੇ ਹਨ।
ਕਰ ਇਸ਼ਨਾਨ ਬੰਦੀ ਦਸਤਾਰ,
ਉਸ ਵਕਤ ਦੇਗਾਂ ਤਿਆਰ ਕੀਤੀਆਂ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਕੇ ਭੋਗ ਲਵਾਇਆ। ਹੁਣ ਵੀ ਲੱਗਦਾ ਸ਼ਹੀਦੀ ਦੇਗਾਂ ਵੀ ਤਿਆਰ ਹੋ ਕੇ ਆਉਂਦੀਆਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ। ਸ਼ਾਮ ਦੇ ਸਮੇਂ ਦੁਪਹਿਰ ਨੂੰ ਭੋਗ ਲੱਗਦਾ, ਇੱਕ ਵਾਰੀ ਸਵੇਰੇ ਅੰਮ੍ਰਿਤ ਵੇਲੇ ਭੋਗ ਲੱਗਦਾ ਹੈ। ਤੋ ਇਸ ਪ੍ਰਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਨੂੰ ਵੀ ਭੋਗ ਲੱਗਦਾ। ਉਹ ਦੇਗ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਲਿਆ ਕੇ ਸਤਿਗੁਰਾਂ ਦੇ ਅੱਗੇ ਅਰਦਾਸ ਕੀਤੀ। ਭੋਜਨ ਦਾ ਥਾਲ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਦੀ ਵੀ ਅਰਦਾਸ ਕੀਤੀ ਤੇ ਸਤਿਗੁਰੂ ਜੀ ਦਾ ਨਾਂ ਲੈ ਕੇ ਉੱਥੋਂ ਇਹ ਗੁਰੂ ਘਰ ਦੇ ਵਿੱਚ ਭੋਗ ਲਵਾਉਣ ਦੀ ਪ੍ਰਥਾ ਚੱਲੀ ਅਰਦਾਸ ਕਰਕੇ। ਨਹੀਂ ਤਾਂ ਪਹਿਲਾਂ ਸਤਿਗੁਰੂ ਜੀ ਆਪ ਛਕਦੇ ਸੀ ਫਿਰ ਸੰਗਤ ਵਿੱਚ ਵਰਤਦਾ ਸੀ। ਹੁਣ ਕਿਰਪਾਨ ਭੇਟ ਕਰਨ ਦੀ ਜਿਹੜੀ ਮਰਿਆਦਾ ਚੱਲੀ ਫਿਰ ਉੱਥੋਂ ਚੱਲ ਪਏ। ਵੈਸੇ ਮਾਛੀਵਾੜੇ ਜਦੋਂ ਸਤਿਗੁਰੂ ਜੀ ਗਏ ਨੇ ਉੱਥੇ ਵੀ ਕਿਰਪਾਨ ਭੇਟ ਕੀਤੀ ਸੀ ਸਿੰਘਾਂ ਨੇ, ਪਰ ਗੁਰੂ ਸਾਹਿਬ ਜੀ ਦੇ ਨਿਮਿਤ ਦੇਗ ਤਿਆਰ ਕਰਕੇ, ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰਾਂ ਨੂੰ ਪ੍ਰਵਾਨ ਕਰਾਉਣਾ, ਭੋਗ ਲਵਾਉਣਾ, ਇਹ ਮਰਿਆਦਾ ਫਿਰ ਉੱਥੋਂ ਤਖ਼ਤ ਸਾਹਿਬ ਤੋਂ ਚੱਲੀ, ਜੋ ਹੁਣ ਤੱਕ ਸਾਰੇ ਗੁਰਦੁਆਰਿਆਂ ਵਿੱਚ ਜਦੋਂ ਵੀ ਦੇਗ ਤਿਆਰ ਹੁੰਦੀ ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਲਵਾਉਂਦੇ ਹਾਂ, ਬੇਨਤੀ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਫਿਰ ਸੰਗਤ ਵਿੱਚ ਵਰਤਾਈ ਜਾਂਦੀ ਹੈ। ਹਾਂਜੀ,
ਕਰ ਇਸ਼ਨਾਨ ਬੰਦੀ ਦਸਤਾਰ,
ਸਾਰੇ ਸਿੰਘਾਂ ਨੇ ਇਸ਼ਨਾਨ ਪਾਨ ਕੀਤਾ, ਦਸਤਾਰਾਂ ਸਜਾਈਆਂ,
ਪੁਨ ਸਭ ਮਿਲੇ ਗੁਰੂ ਦਰਬਾਰ।
ਸਤਿਗੁਰੂ ਜੀ ਜਿੱਥੇ ਦੀਵਾਨ ਸਜਾਇਆ ਕਰਦੇ ਸੀ ਨਾ, ਜਿੱਥੇ ਬਹਿਆ ਕਰਦੇ ਸੀ, ਉੱਥੇ ਸਾਰੇ ਸਿੰਘ ਆ ਕੇ ਬੈਠੇ ਨੇ।
ਪੂਰਬ ਪ੍ਰਭ ਕੋ ਭੋਗ ਲਗਾਇਓ,
ਸਭ ਤੋਂ ਪਹਿਲਾਂ ਲੰਗਰ ਪ੍ਰਸ਼ਾਦਾ ਜਿਹੜਾ ਤਿਆਰ ਕੀਤਾ ਉਹ ਪਹਿਲਾਂ ਕਲਗੀਧਰ ਜੀ ਨੂੰ ਭੋਗ ਲਵਾਇਆ।
ਦੇਗ ਆਹਾਰ ਭੋਰ ਵਰਤਾਇਓ,
ਦੇਗ ਤੇ ਕੜਾ ਪ੍ਰਸ਼ਾਦ ਦੀ ਦੇਗ ਤੇ ਜਿਹੜਾ ਲੰਗਰ ਹੈ ਬਾਅਦ ਵਿੱਚ ਸਾਰੀ ਸੰਗਤ ਵਿੱਚ ਸਾਰੇ ਸਿੰਘਾਂ ਚ ਵਰਤਾਇਆ ਗਿਆ।
ਅੱਜ ਅੱਜ ਅਸਨ ਨਮੋ ਕਰ ਜੋਰ,
ਭੋਜਨ ਛੱਕ ਕੇ ਮਹਾਰਾਜ ਜੀ ਨੂੰ ਨਮਸ ਹਾਜ਼ਰ ਨਾਜ਼ਰ ਹੀ ਜਾਣਿਆ ਨਾ, ਸਿੰਘਾਂ ਨੇ ਇਹ ਨਹੀਂ ਸਮਝਿਆ ਕਿ ਸਤਿਗੁਰੂ ਚਲੇ ਗਏ ਨੇ, ਹਾਜ਼ਰ ਨਾਜ਼ਰ ਜਾਣਿਆ ਕਿ ਸਤਿਗੁਰੂ ਜੀ ਅੱਜ ਵੀ ਹਾਜ਼ਰ ਨੇ, ਭੋਗ ਲਾ ਰਹੇ ਨੇ, ਪ੍ਰਸ਼ਾਦਾ ਛੱਕ ਰਹੇ ਨੇ, ਉਹਨਾਂ ਇਹ ਨਹੀਂ ਸਮਝਿਆ ਕਿ ਸਤਿਗੁਰੂ ਚਲੇ ਗਏ ਨੇ, ਹਾਜ਼ਰ ਨਾਜ਼ਰ ਜਾਣਿਆ ਗੁਰੂ ਸਾਹਿਬ ਨੂੰ। ਇਸੇ ਕਰਕੇ ਅੱਜ ਵੀ ਕੜਾ ਪ੍ਰਸ਼ਾਦ ਦੀ ਦੇਗ ਆਪਾਂ ਭੇਟ ਕਰਕੇ ਜਦੋਂ ਭੋਗ ਲਵਾਉਂਦੇ ਹਾਂ ਸਤਿਗੁਰਾਂ ਨੂੰ, ਹਾਜ਼ਰ ਨਾਜ਼ਰ ਜਾਣ ਕੇ ਕਿ ਸਤਿਗੁਰੂ ਜੀ ਹਾਜ਼ਰ ਨੇ ਤੇ ਸਤਿਗੁਰੂ ਜੀ ਇਹ ਦੇਗ ਪ੍ਰਵਾਨ ਕਰ ਰਹੇ ਨੇ, ਇਹ ਸ਼ਰਧਾ ਦਾ ਵਿਸ਼ਾ ਹੈ, ਭਾਵਨਾ ਦਾ। ਜੇ ਇੱਥੇ ਵੀ ਦਿਮਾਗ ਮੂਹਰੇ ਰੱਖੋਗੇ ਵੀ ਇੱਥੇ ਕਿਹੜਾ ਭੋਗ ਲੱਗ ਰਿਹਾ, ਕਿਹੜੇ ਸਤਿਗੁਰੂ ਜੀ ਬੈਠੇ ਨੇ, ਤੇ ਫਿਰ ਇਹ ਵੀ ਗੱਲ ਸਮਝ ਨਹੀਂ ਆਉਣੀ। ਪਰ ਜਿਨ੍ਹਾਂ ਦੇ ਅੰਦਰ ਸ਼ਰਧਾ, ਉਹ ਅੱਜ ਵੀ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰਦੇਵ ਨੂੰ ਭੋਗ ਲਵਾਉਂਦੇ ਨੇ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਗ ਭੇਟਾ ਕਰਕੇ ਭੋਗ ਲਵਾਇਆ ਹੈ।
ਬੈਠੇ ਪੁਨ ਕਨਾਤ ਚੋਂ ਔਰ,
ਜਿਹੜੀ ਕਨਾਤ ਦੇ ਅੰਦਰ ਸਤਿਗੁਰਾਂ ਦਾ ਅੰਗੀਠਾ ਸੀ ਉਹਦੇ ਚਾਰੇ ਪਾਸੇ ਸਾਰੇ ਸਿੰਘ ਫਿਰ ਆ ਕੇ ਬੈਠ ਗਏ।
ਕੇਤਕ ਪੜਤ ਸਿੰਘ ਗੁਰਬਾਣੀ,
ਕਈ ਸਿੰਘ ਰਲ ਕੇ ਗੁਰਬਾਣੀ ਪੜਨ ਲੱਗੇ ਹਨ।
ਕੇਤਕ ਸੁਨਤ ਆਨੰਦ ਮੈਂ ਸਾਨੀ,
ਔਰ ਕਈ ਸਿੰਘ ਪਿਆਰ ਦੇ ਨਾਲ ਬਹਿ ਕੇ ਗੁਰਬਾਣੀ ਸੁਣਨ ਲੱਗੇ ਹਨ।
ਨਿਸ ਮੈਂ ਅਲਪ ਕਿਤਕ ਚਿਰ ਸੋਏ,
ਰਾਤ ਦਾ ਸਮਾਂ ਹੋ ਗਿਆ, ਕੁਝ ਕੁ ਸਿੰਘਾਂ ਨੇ ਆਰਾਮ, ਕਿਉਂਕਿ ਪਿਛਲੀਆਂ ਦੋ ਰਾਤਾਂ ਤੋਂ ਸਿੰਘ ਜਾਗ ਰਹੇ ਨੇ, ਚੌਥ ਦੀ ਰਾਤ ਵੀ ਜਾਗਦਿਆਂ ਬਤੀਤ ਕੀਤੀ, ਪੰਚਮੀ ਦੀ ਵੀ ਤੇ ਛੇਵੀਂ ਖਸ਼ਟਮੀ ਦਾ ਦਿਨ ਵੀ ਸਾਰਾ ਬੀਤ ਗਿਆ, ਤੇ ਜਦੋਂ ਖਸ਼ਟਮੀ ਦੀ ਰਾਤ ਆਈ ਤੇ ਕੁਝ ਸਮਾਂ ਸਿੰਘਾਂ ਨੇ ਆਰਾਮ ਕੀਤਾ।
ਜਾਗਰਨ ਕੀਨ ਤਾਂ ਸਭ ਕੋ,
ਜਾਗ ਪਏ, ਫਿਰ ਜਦੋਂ ਜਾਗੇ ਫਿਰ ਬਾਣੀ ਪੜਨ ਲੱਗ ਪਏ।
ਭਈ ਪ੍ਰਾਤ ਤੇ ਜਾਏ ਇਸ਼ਨਾਨੇ,
ਅੰਮ੍ਰਿਤ ਵੇਲਾ ਹੋਇਆ ਤੇ ਸਿੰਘਾਂ ਨੇ ਉੱਠ ਕੇ ਇਸ਼ਨਾਨ ਪਾਨ ਕੀਤਾ।
ਸਭ ਮਿਲ ਗਏ ਗੁਰੂ ਇਸ ਥਾਨੇ,
ਫਿਰ ਜਿੱਥੇ ਸਤਿਗੁਰਾਂ ਦਾ ਅੰਗੀਠਾ ਸੀ ਉੱਥੇ ਗਏ ਸਾਰੇ ਜਣੇ ਇਕੱਠੇ ਹੋ ਕੇ।
ਪ੍ਰਥਮ ਕਨਾ ਕਨਾਤ ਸੋ ਖੋਲ ਹਟਾਈ।
ਪਹਿਲਾਂ ਜਿਹੜੀ ਉਹ ਕਨਾਤ ਸੀ ਉਹ ਕਨਾਤ ਖੋਲ ਕੇ ਹਟਾਈ ਹੈ।
ਜਿਤਾ ਪਸਮ ਕੀ ਨਸ ਇੱਕ ਥਾਈ।
ਜਿਹੜੀ ਉਹ ਅੰਗੀਠੇ ਦੀ ਸਵਾਹ ਸੀ ਨਾ ਉਹ ਸਾਰੀ ਸਿੰਘਾਂ ਨੇ ਇੱਕ ਜਗ੍ਹਾ ਤੇ ਇਕੱਠੀ ਕੀਤੀ ਹੈ।
ਆਯੁਧ ਨਹੀਂ ਇੱਕ ਤੈ ਪਾਇਓ।
ਖਾਲਸਾ ਜੀ ਉੱਥੇ ਹਾਲਾਂਕਿ ਸਤਿਗੁਰੂ ਜੀ ਦੇ ਕਿੰਨੇ ਸ਼ਸਤਰ ਸੀ ਗਾਤਰੇ ਸਵਾਹ ਇਕੱਠੀ ਕੀਤੀ ਉੱਥੇ ਕੋਈ ਸ਼ਸਤਰ ਨਜ਼ਰ ਨਹੀਂ ਆਇਆ ਸਵਾਏ ਇੱਕ ਛੋਟੀ ਸ਼੍ਰੀ ਸਾਹਿਬ ਦੇ ਜਿਹੜੀ ਸਤਿਗੁਰੂ ਜੀ ਦਸਤਾਰ ਚ ਸਜਾਈ ਸੀ ਨਾ ਹੁਣ ਵੀ ਤਖ਼ਤ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਉਹਦੇ ਤੋਂ ਇਲਾਵਾ ਹੋਰ ਕੁਝ ਨਜ਼ਰ ਨਹੀਂ ਆਇਆ।
ਹੀਰ ਸਬਨ ਕੋ ਮਨ ਬਿਸਮਾਇਓ।
ਵੇਖ ਕੇ ਸਾਰੇ ਸਿੰਘ ਇਕਦਮ ਹੈਰਾਨ ਹੋ ਗਏ।
ਅਸਥੀ ਕੋ ਤੈ ਲੇਸ਼ ਨ ਕੋਈ।
ਨਾ ਹੀ ਉੱਥੇ ਕੋਈ ਅਸਥੀ ਨਜ਼ਰ ਆਈ ਅਸਥੀ ਵੀ ਕੋਈ ਨੀ ਕੋਈ ਨਾ ਕੋਈ ਸ਼ਸਤਰ ਕੇਵਲ ਇੱਕ ਛੋਟੀ ਸ਼੍ਰੀ ਸਾਹਿਬ ਜਿਹੜੀ ਹੈ ਛੋਟੀ ਕਰਦ ਜਿਸ ਨੂੰ ਕਹਿ ਦਿੰਦੇ ਆ ਉਹ ਉੱਥੋਂ ਨਿਕਲੀ ਹੈ।
ਈਂਧਨ ਪਸਮ ਭਰੀ ਬੋ ਜੋਈ।
ਕੇਵਲ ਸਵਾਹ ਹੀ ਸਵਾਹ ਉੱਥੇ ਪਈ ਹੋਈ ਹੈ ਲੱਕੜਾਂ ਦੀ ਇਕੱਠੀ ਕੀਤੀ ਹੋਈ।
ਦੇਹ ਸਹਿਤ ਕੀ ਨਸ ਪ੍ਰਸਥਾਨਾ।
ਫਿਰ ਸਿੰਘਾਂ ਨੂੰ ਹੁਣ ਪੂਰਾ ਨਿਸ਼ਚਾ ਹੋ ਗਿਆ ਕਿ ਕਲਗੀਧਰ ਪਾਤਸ਼ਾਹ ਜੀ ਸਣੇ ਦੇ ਸੱਚਖੰਡ ਗਏ ਨੇ। ਹੁਣ ਤਾਂ ਪੂਰਾ ਨਿਰਣਾ ਹੀ ਹੋ ਗਿਆ ਪੂਰਾ ਨਿਸ਼ਚਾ ਹੋ ਗਿਆ ਕਿ ਕਲਗੀਧਰ ਪਾਤਸ਼ਾਹ ਜਿਵੇਂ ਗੁਰੂ ਨਾਨਕ ਸਾਹਿਬ ਦਾ ਸਰੀਰ ਅਲੋਪ ਹੋ ਗਿਆ ਸੀ ਨਾ ਕੱਲੀ ਚਾਦਰ ਰਹਿ ਗਈ ਸੀ ਕਰਤਾਰਪੁਰ ਸਾਹਿਬ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਵੀ ਸਰੀਰ ਸਮੇਤ ਸੱਚਖੰਡ ਗਏ ਨੇ।
ਮਗ ਗਮਨੇ ਪਿਖ ਨਿਸ਼ਚੈ ਠਾਨਾ।
ਸਭ ਦੇ ਮਨ ਵਿੱਚ ਹੁਣ ਇਸ ਗੱਲ ਦਾ ਨਿਰਣਾ ਹੋ ਗਿਆ ਇਸ ਗੱਲ ਦਾ ਨਿਸ਼ਚਾ ਹੋ ਗਿਆ।
ਧੰਨ ਗੁਰੂ ਤੁਮਰੀ ਗਤ ਨਿਆਰੀ। ਨਿਰਣੈ ਕਰ ਕਰ ਸਭ ਨੇ ਉਚਾਰੀ।
ਸਾਰਿਆਂ ਦੀ ਮੁੱਖੋਂ ਜ਼ੁਬਾਨੋਂ ਇਹੀ ਸ਼ਬਦ ਨਿਕਲੇ ਗੁਰੂ ਕਲਗੀਧਰ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਤੁਹਾਡੀ ਗਤ ਨਿਆਰੀ ਆ ਤੁਸੀਂ ਜਾਣਦੇ ਹੋ।
ਸਕਲ ਵਿਭੂਤ ਬਟੋਰ ਬਣਾਈ।
ਸਿੰਘਾਂ ਨੇ ਉਹ ਜਿੰਨੀ ਵਿਭੂਤੀ ਸੀ ਸਵਾਹ ਸੀ ਉਹ ਇੱਕ ਜਗ੍ਹਾ ਤੇ ਇਕੱਠੀ ਕਰਕੇ
ਰਚਿਓ ਸਿੰਘਾਸਨ ਪੁਨ ਤਿਸ ਥਾਈ।
ਉੱਥੇ ਇੱਕ ਥੜਾ ਬਣਾ ਦਿੱਤਾ ਦਰਬਾਰ ਨਹੀਂ ਬਣਾਇਆ ਕਿਉਂਕਿ ਕਲਗੀਧਰ ਦਾ ਹੁਕਮ ਸੀ ਤੋ ਸਿੰਘਾਂ ਨੇ ਕੇਵਲ ਥੜਾ ਬਣਾਇਆ ਦਰਬਾਰ ਜਿਹੜਾ ਬਣਾਇਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਨ 1832 ਈਸਵੀ ਦੇ ਵਿੱਚ ਬਣਾਇਆ। ਦਰਬਾਰ ਦੀ ਜਿਹੜੀ ਰਚਨਾ ਉਹ ਬਾਅਦ ਵਿੱਚ ਕੀਤੀ ਗਈ। ਉੱਥੋਂ ਉਸ ਵੇਲੇ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਕੇਵਲ ਮਹਾਰਾਜ ਜੀ ਦਾ ਜਿਹੜਾ ਉਹ ਅੰਗੀਠਾ ਸੀ ਉਹ ਸੰਭਾਲ ਕੇ ਉੱਥੇ ਇੱਕ ਥੜਾ ਜਿਹੜਾ ਹੁਣ ਜਿਹਦੇ ਥੜੇ ਤੇ ਪ੍ਰਕਾਸ਼ ਹੁੰਦਾ ਨਾ ਸ਼ਸਤਰਾਂ ਦਾ ਸ਼ਸਤਰ ਪਏ ਹੋਏ ਨੇ ਪ੍ਰਕਾਸ਼ ਕਰਦੇ ਨੇ ਉਹ ਥੜਾ ਸਿੰਘਾਂ ਨੇ ਤਿਆਰ ਕੀਤਾ।
ਇਸ ਥਲ ਕੋ ਦਰਸ਼ਨ ਜੋ ਕਰੇ।
ਖਾਲਸਾ ਜੀ ਉਸ ਜਗ੍ਹਾ ਦੇ ਮਹਾਰਾਜ ਜੀ ਦੇ ਉਸ ਅੰਗੀਠੇ ਦੇ ਜਿਹੜਾ ਵੀ ਕੋਈ ਮਾਈ ਭਾਈ ਦਰਸ਼ਨ ਕਰਦਾ ਹੈ
ਜਨਮ ਜਨਮ ਕੇ ਪਾਤਕ ਟਰੇ।
ਖਾਲਸਾ ਜੀ ਉਹਦੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
ਅਧਕ ਪੁੰਨ ਕੋ ਪ੍ਰਾਪਤ ਹੋਏ।
ਬੜੇ ਭਾਰੀ ਪੁੰਨ ਬੜਾ ਵੱਡਾ ਭਾਰੀ ਮਹਾਤਮ ਉਹ ਪ੍ਰਾਪਤ ਹੁੰਦਾ ਹੈ।
ਤਰੇ ਕਾਮਨਾ ਪੂਰਨ ਸੋਏ।
ਜਿਹੜਾ ਜਿਹੜਾ ਕਾਮਨਾ ਰੱਖਦਾ ਉਸ ਪਾਵਨ ਤਖ਼ਤ ਸਾਹਿਬ ਤੇ ਸਤਿਗੁਰੂ ਕਲਗੀਧਰ ਦੇ ਉਸ ਅੰਗੀਠੇ ਤੇ ਦਸਵੇਂ ਪਾਤਸ਼ਾਹ ਦਾ ਅੰਗੀਠਾ ਖਾਲਸੇ ਦਾ ਤਖ਼ਤ ਹੈ ਉਸ ਤੇ ਜੋ ਭਾਵਨਾ ਰੱਖਦਾ ਸਤਿਗੁਰਾਂ ਦੇ ਪਾਵਨ ਸਥਾਨ ਤੇ ਜਿਹੜੀ ਕਾਮਨਾ ਰੱਖਦਾ ਉਹ ਕਾਮਨਾ ਪੂਰੀ ਹੁੰਦੀ ਹੈ।
ਕਬਿਤ ਸੁੰਦਰ ਗੋਦਾਵਰੀ ਬਹੀਨ ਮਲ ਚੱਲੇ ਜਲ।
ਹੁਣ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਸੁੰਦਰਤਾ ਵਰਣਨ ਕਰਨ ਲੱਗੇ ਭਾਈ ਸੰਤੋਖ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਲੈ ਚੱਲੇ ਨੇ ਸ੍ਰੀ ਹਜ਼ੂਰ ਸਾਹਿਬ ਕਿ ਚਲੋ ਅਸੀਂ ਆਪਣੀਆਂ ਸੁਰਤੀਆਂ ਲੈ ਚੱਲੋ ਉੱਥੇ ਤੇ ਗੁਰੂ ਸਾਹਿਬ ਦੇ ਦਰਬਾਰ ਦੀ ਸੁੰਦਰਤਾ ਵੇਖੋ। ਭਾਈ ਸੰਤੋਖ ਸਿੰਘ ਜੀ ਹੁਣ ਨੇਤਰਾਂ ਅੱਗੇ ਨਕਸ਼ਾ ਬੰਨਣ ਲੱਗੇ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਕਹਿੰਦੇ ਸੁੰਦਰ ਗੋਦਾਵਰੀ ਬਹੀਨ ਮਲ ਚਲ ਚਲ। ਕਹਿੰਦੇ ਲਾਗਿਓ ਸੋਹਣੀ ਗੋਦਾਵਰੀ ਵਗਦੀ ਹੈ ਤੇ ਗੋਦਾਵਰੀ ਵਿੱਚ ਨਿਰਮਲ ਸਵੱਛ ਜਲ ਉਹ ਚੱਲਦਾ ਹੈ।
ਸਲਤਾ ਸੋਤੁਲ ਗੰਗਾ ਕੂਲ ਛਬ ਪਾਵਈ।
ਔਰ ਨਦੀ ਦਾ ਕੰਢਾ ਗੋਦਾਵਰੀ ਦਾ ਏਦਾਂ ਜਾਪਦਾ ਜਿਵੇਂ ਗੰਗਾ ਦਾ ਕਿਨਾਰਾ ਹੋਵੇ। ਜਿਵੇਂ ਗੰਗਾ ਦਾ ਕੂਲ ਹੋਵੇ ਇਹੋ ਜੀ ਸੋਹਣੀ ਛੱਬੀ ਪਾ ਰਿਹਾ ਹੈ।
ਖਾਰੇ ਖਾਰੇ ਤਾਰੂ ਖਾਰੇ ਹਾਰੇ ਹਾਰੇ ਪਾਤ ਜਰੇ
ਦੇ ਉੱਤੇ ਗੋਦਾਵਰੀ ਦੇ ਬੜੇ ਬੜੇ ਸੋਹਣੇ ਦਰਖਤ ਖੜੇ ਹੋਏ ਨੇ ਜਿਨ੍ਹਾਂ ਤੇ ਹਰੇ ਹਰੇ ਪੱਤੇ ਜੜੇ ਹੋਏ ਹਨ।
ਪਾਤ ਪਾਤ ਕਰੇ ਛਾਏ ਸੰਗਣੀ ਕੋ ਛਾਵਈ
ਪੱਤੇ ਪੱਤੇ ਨਜ਼ਰ ਆਉਂਦੇ ਨੇ ਕਤਾਰਾਂ ਬਣ ਕੇ ਤੇ ਸੰਗਣੀ ਛਾਂ ਉਹਨਾਂ ਦੀ ਛਾਵਦੀ ਹੋਈ ਨਜ਼ਰ ਆਉਂਦੀ ਹੈ।
ਬੋਲਤ ਬੇਹੰਗ ਰੰਗ ਰੰਗ ਕੇ ਉਤੰਗ
ਔਰ ਬੜੇ ਪੰਛੀ ਉਹਨਾਂ ਦਰਖਤਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਵਿੱਚ ਬੋਲਦੇ ਨੇ ਬੜੀ ਮਿੱਠੀ ਮਿੱਠੀ ਆਵਾਜ਼ ਵਿੱਚ ਬੋਲਦੇ ਨੇ।
ਧੰਨ ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ
ਉਹਦੇ ਵਿੱਚ ਗੁਰੂ ਕਲਗੀਧਰ ਦਾ ਸਿੰਘਾਸਨ ਸੋਭਨੀਕ ਹੋ ਰਿਹਾ। ਜਿੱਥੇ ਅੰਗੀਠਾ ਸੀ ਸਤਿਗੁਰਾਂ ਦਾ ਉਹ ਸਿੰਘਾਸਨ ਬਣਾ ਦਿੱਤਾ ਸਿੰਘਾਂ ਨੇ, ਉਹ ਸਿੰਘਾਸਨ ਮਹਾਰਾਜ ਜੀ ਦਾ ਵਿੱਚ ਸੋਭਨੀਕ ਹੋ ਰਿਹਾ।
ਜਾਏ ਦਰਸਾਵਈ ਮਨੋਰਥ ਉਠਾਵਈ
ਜਿਹੜਾ ਜਾ ਕੇ ਦਰਸ਼ਨ ਕਰਦਾ ਔਰ ਆਪਣੇ ਮਨ ਵਿੱਚ ਜਿਹੜਾ ਵੀ ਮਨੋਰਥ ਰੱਖਦਾ ਹੈ
ਸੋ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜੀ ਵੀ ਕੋਈ ਮਨੋਰਥ ਕਾਮਨਾ ਰੱਖ ਕੇ ਗੁਰੂ ਸਾਹਿਬ ਦੇ ਤਖਤ ਦੇ ਦਰਸ਼ਨ ਕਰਦਾ ਉਹਦੀ ਉਹ ਕਾਮਨਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਪੂਰੀਆਂ ਕਰ ਦਿੰਦੇ ਨੇ।
ਅਬ ਚਲ ਨਗਰ ਉਜਾਗਰ ਸਗਰ ਜਗ
ਸਤਿਗੁਰਾਂ ਦਾ ਅਬ ਚਲ ਨਗਰ ਹੈ। ਅਬ ਚਲ ਜੋ ਕਦੇ ਚਲਾਏ ਮਾਨ ਨਹੀਂ ਹੋਵੇਗਾ, ਸਾਰੇ ਜਗਤ ਦੇ ਵਿੱਚ ਉਜਾਗਰ ਹੈ, ਜਗ ਵਿੱਚ ਜਾਹਰ ਹੈ।
ਜਾਹਿਰ ਜਹੂਰ ਜਾਂ ਜੋਤ ਹੈ ਜਬਰ ਜਾਨ
ਜਿੱਥੇ ਜਾਹਰਾ ਜਹੂਰ ਗੁਰੂ ਕਲਗੀਧਰ ਦੀ ਜੋਤ ਬਿਰਾਜਮਾਨ ਹੈ।
ਖੰਡੇ ਹੈ ਪ੍ਰਚੰਡ ਖਰ ਖੜਗ ਕੋ ਦੰਡ ਤਰੇ
ਤਖਤ ਸਾਹਿਬ ਦੇ ਦਰਸ਼ਨ ਕਰਾਉਂਦੇ ਨੇ ਕਹਿੰਦੇ ਬੜੇ ਬੜੇ ਸੋਹਣੇ ਖੰਡੇ ਤੇਗੇ ਢਾਲੇ ਬਰਛੇ ਬਰਛੀਆਂ ਨੇਜੇ ਤਬਰ ਤਲਵਾਰਾਂ ਉਹ ਕਹਿੰਦੇ ਕੰਗੀਠੇ ਦੇ ਆਲੇ ਦੁਆਲੇ ਚਿਣੇ ਹੋਏ ਨਜ਼ਰ ਆਉਂਦੇ ਹਨ।
ਖੰਜਰ ਤੁਪੰਗ ਪੁੰਜ ਕਰਦ ਕਿਰਪਾਨ ਬਾਨ
ਖੰਜਰ ਬੰਦੂਕਾਂ ਅਨੇਕਾਂ ਛੋਟੀਆਂ ਕਰਦਾ ਤੇ ਕਿਰਪਾਨਾਂ
ਸ਼ਕਤੀ ਸਰੋਈ ਸੈਪ ਸੰਗ ਜਮ ਦਾੜ ਚੱਕਰ
ਅਨੇਕਾਂ ਬਾਣ ਬਰਛੀਆਂ ਸਰੋਈਆਂ ਸੈਫਾਂ ਸਾਂਗਾਂ ਉਹ ਨਜ਼ਰ ਆਉਂਦੀਆਂ ਹਨ।
ਤਾਲੇ ਗਨ ਪਾਲੇ ਰਿਪ ਤਾਲੇ ਛਿਪਰ ਜੰਗ ਠਾਨ
ਜਮਦਾੜਾਂ ਚੱਕਰ ਢਾਲੇ ਭਾਲੇ ਉਹ ਨਜ਼ਰ ਆਉਂਦੇ ਹਨ।
ਚਮਕਤ ਚਾਰੋਂ ਓਰ ਕੋਰ ਰੂਪ ਕਾਲ ਕਾ
ਚਾਰੇ ਪਾਸਿਓਂ ਜਦੋਂ ਤਖਤ ਦੇ ਘੁੰਮ ਕੇ ਵੇਖੀਦਾ ਨਾ ਚਾਰ ਦਰਵਾਜੇ ਨੇ ਅੰਗੀਠੇ ਦੇ ਤੇ ਵਿੱਚ ਜਿਹੜੇ ਸ਼ਸਤਰ ਦਿਸਦੇ ਨੇ ਏਦਾਂ ਜਾਪਦਾ ਜਿਵੇਂ ਕਾਲਕਾ ਦਾ ਪ੍ਰਤੱਖ ਰੂਪ ਨਜ਼ਰ ਆਉਂਦਾ ਹੋਵੇ। ਉਹ ਸ਼ਸਤਰ ਜਿਹੜੇ ਨੇ ਉਹ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ ਉਹ ਨਜ਼ਰ ਰੂਪ ਹੋ ਕੇ ਆਉਂਦੀ ਹੈ।
ਵੰਦਨਾ ਕਰਤ ਕਵੀ ਜੋਰ ਪਾਨ ਤਾਈ ਥਾਨ
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਹੱਥ ਜੋੜ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਐਸੇ ਅੰਗੀਠੇ ਤੇ ਤਖਤ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਜੋ ਪਈ ਅਬ ਲਗ ਤਿਸ ਥਲ ਜੋਤ ਬਿਰਾਜਤ ਦਰਸ਼ਨ ਕਰੇ ਪਾਪ ਗਨ ਭਾਜਤ।
ਖਾਲਸਾ ਜੀ ਹੁਣ ਤੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਜੋਤ ਸਤਿਗੁਰਾਂ ਦੀ ਉੱਥੇ ਜੋਤ ਬਿਰਾਜਮਾਨ ਹੈ, ਪ੍ਰਤੱਖ ਹੈ, ਪਰ ਜਿਹੜੇ ਦਰਸ਼ਨ ਕਰਦੇ ਨੇ ਉਹਨਾਂ ਦੇ ਕਲ ਮਲ ਉਹਨਾਂ ਦੇ ਪਾਪ ਨਸ ਜਾਂਦੇ ਹਨ।
ਕੰਚਨ ਦੇਤ ਕਸੋਟੀ ਜੈਸੇ
ਕਹਿੰਦੇ ਜਿਵੇਂ ਕੋਈ ਸੋਨੇ ਤੇ ਕਸਵੱਟੀ ਲਾ ਕੇ ਪਰਖਦਾ ਹੈ।
ਸਿੱਖ ਕੋ ਪਰਖਤ ਬਖਸ਼ੇ ਤੈਸੇ
ਇਸੇ ਤਰ੍ਹਾਂ ਸਤਿਗੁਰੂ ਜੀ ਵੀ ਆਪਣੇ ਸਿੱਖਾਂ ਨੂੰ ਪਰਖਦੇ ਨੇ ਤੇ ਫਿਰ ਉਹਨਾਂ ਨੂੰ ਬਖਸ਼ਦੇ ਨੇ।
ਗੁਰੂ ਬੈਕੁੰਠ ਗਮਨ ਕੇ ਪਾਛੇ
ਸਤਿਗੁਰੂ ਜੀ ਦੇ ਸੱਚਖੰਡ ਜਾਣ ਤੋਂ ਬਾਅਦ
ਰਹੇ ਸਿੰਘ ਕੇ ਤੱਕ ਦਿਨ ਆਛੇ
ਜਿਹੜੇ ਸਿੰਘ ਸਨ ਪੰਜਾਬ ਤੋਂ ਨਾਲ ਗਏ ਹੋਏ ਉਹ ਕੁਝ ਸਮਾਂ ਉੱਥੇ ਹੀ ਰਹੇ।
ਪੁਨ ਪੁਨ ਜੈ ਜੈ ਜਿਸ ਕੋ ਆਇਸ
ਕਲਗੀਧਰ ਜੀ ਕਹਿ ਗਏ ਸੀ ਸਿੰਘਾਂ ਨੂੰ ਵੀ ਤੁਸੀਂ ਹੁਣ ਵਾਪਸ ਆਪੋ ਆਪਣੇ ਇਲਾਕਿਆਂ ਨੂੰ ਚਲੇ ਜਾਣਾ, ਕੁਝ ਸਮਾਂ ਤਾਂ ਸਿੰਘ ਉੱਥੇ ਰਹੇ, ਫਿਰ ਜਿੱਧਰ ਜਿੱਧਰ ਕਿਸੇ ਦੀ ਜਾਣ ਦੀ ਆਗਿਆ ਸੀ ਗੁਰੂ ਸਾਹਿਬ ਦੀ,
ਘਰ ਘਰ ਬੰਧਨ ਤਿੱਤੇ ਸਿਧਾਏ ਸੇ,
ਸਤਿਗੁਰਾਂ ਦੇ ਤਖ਼ਤ ਤੇ ਵੰਦਨਾ ਕਰਕੇ ਨਮਸਕਾਰ ਕਰਕੇ ਆਗਿਆ ਲੈ ਕੇ ਸਿੰਘਾਂ ਨੇ ਵਿਦਾ ਹੋਣਾ ਕੀਤਾ।
ਰਹਿਓ ਸੰਤੋਖ ਸਿੰਘ ਤਿਸ ਥਾਂ,
ਪਰ ਜਥੇਦਾਰ ਸੰਤੋਖ ਸਿੰਘ ਜੀ ਜਿਹੜੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਸਨ, ਗੁਰੂ ਕਲਗੀਧਰ ਜੀ ਜਿਨ੍ਹਾਂ ਨੂੰ ਨਿਯੁਕਤ ਕਰ ਗਏ ਸਨ, ਉਹ ਉੱਥੇ ਹੀ ਰਹੇ।
ਦੇਗ ਚਲਾਵਤ ਪਇਓ ਮਾਨ,
ਕਾਫੀ ਸਮਾਂ ਉੱਥੇ ਰਹਿ ਕੇ ਲੰਗਰ ਚਲਾਉਂਦੇ ਰਹੇ।
ਬਹੁਰ ਸਹਾਇਕ ਪੇ ਤਿਸ ਦੇਸ਼,
ਉਸ ਇਲਾਕੇ ਦੇ ਵੀ ਬਹੁਤ ਸਾਰੇ ਲੋਕ ਮਹਾਰਾਜ ਜੀ ਦੇ ਤਖ਼ਤ ਨਾਲ ਜੁੜ ਗਏ।
ਸੁਣੀਐ ਸ਼੍ਰੋਤਾ ਕਥਾ ਵਿਸ਼ੇਸ਼,
ਹੁਣ ਵਿਸ਼ੇਸ਼ ਕਰ ਕੇ ਇੱਕ ਹੋਰ ਮਹਾਰਾਜ ਜੀ ਦੀ ਕਥਾ ਆਪ ਜੀ ਸੁਣੋ।
ਤਹਾਂ ਗ੍ਰਾਮ ਜਨਵਾਰਾ ਨਾਏ,
ਖਾਲਸਾ ਜੀ ਹੈਦਰਾਬਾਦ ਨਿਜ਼ਾਮ ਦੇ ਰਾਜ ਦੇ ਵਿੱਚ ਇੱਕ ਟਿਕਾਣਾ ਹੈ ਜਨਵਾਰਾ, ਜਨਵਾਰਾ ਨਾਂ ਦਾ ਇੱਕ ਨਗਰ ਹੈ।
ਰੁਸਤਮ ਰਾਏ ਔਰ ਬਾਲੇ ਰਾਏ,
ਉੱਥੋਂ ਦੇ ਦੋ ਸੇਵਕ ਨੇ, ਇੱਕ ਦਾ ਨਾਮ ਰੁਸਤਮ ਰਾਏ ਹੈ ਤੇ ਇੱਕ ਦਾ ਨਾਮ ਬਾਲਾ ਰਾਏ ਹੈ।
ਵੈ ਪ੍ਰਾਤਾ ਜੋਧਾ ਬੜ ਬਲੀ,
ਇਹ ਦੋਵੇਂ ਭਰਾ ਬੜੇ ਯੋਧੇ ਤੇ ਬਹਾਦਰ ਸਨ।
ਉਚਕ ਰਾਜ ਕਰਤੇ ਬਿਦ ਭਲੀ,
ਇਹ ਉੱਥੇ ਰਾਜ ਕਰਦੇ ਸੀ ਕੁਝ ਇਲਾਕੇ ਦੇ ਵਿੱਚ।
ਦੇਸ਼ ਮਰਾਟਾ ਕੋ ਨਿਤ ਲੁੱਟੇ,
ਮਰਾਟਿਆਂ ਦਾ ਦੇਸ਼ ਇਹ ਲੁੱਟਦੇ ਸਨ ਦੋਵੇਂ ਭਰਾ।
ਰੋਲਰ ਪਰੇ ਤੁਰਤ ਤੇ ਸਕੂਟੇ,
ਜਿਹੜਾ ਲੜਦਾ ਸੀ ਉਹਨੂੰ ਮਾਰ ਕੁੱਟਦੇ ਸਨ।
ਪਰੀ ਤਾਂਕ ਡਰ ਸਗਰੇ ਮਨ,
ਇਹਨਾਂ ਦੀ ਤਾਂਕ ਪੈ ਗਈ ਸਾਰੇ ਇਲਾਕੇ ਚ, ਇਹਨਾਂ ਦਾ ਡਰ ਮੰਨਦੇ ਸਨ।
ਅਰੇ ਨਾ ਕੋ ਧਨ ਗਨ ਆਨੇ,
ਕੋਈ ਇਹਨਾਂ ਦੇ ਸਾਹਮਣੇ ਨਹੀਂ ਸੀ ਅੜਦਾ, ਸਾਰੇ ਇਹਨਾਂ ਦੀ ਹੀਨ ਮੰਨਦੇ ਸਨ।
ਦਿਨ ਪਰ ਚੜਿਓ ਮਰਹੱਟਾ ਰਾਏ,
ਇਹਨਾਂ ਤੇ ਇੱਕ ਮਰਹੱਟਾ ਰਾਜਾ ਚੜਿਆ ਇਹਨਾਂ ਨੂੰ ਜਿੱਤਣ ਵਾਸਤੇ।
ਜਮੂ ਲੱਖ ਇਕੱਠੀ ਕਰ ਲਿਆਏ,
ਲੱਖ ਫੌਜ ਇਕੱਠੀ ਕਰਕੇ ਇਹਨਾਂ ਦੋਵਾਂ ਭਰਾਵਾਂ ਤੇ ਚੜ ਕੇ ਆਇਆ।
ਇਨਕੇ ਸੰਗ ਜੰਗ ਬੋ ਪਏ,
ਇਹਨਾਂ ਨਾਲ ਉਹਨੇ ਫਿਰ ਜੰਗ ਕੀਤਾ ਬਾਲਾ ਰਾਓ ਤੇ ਰੁਸਤਮ ਰਾਓ ਨਾਲ।
ਫਿਰ ਪ੍ਰਾਤ ਦੋਨੋਂ ਗੈ ਲਏ,
ਦੋਵਾਂ ਭਰਾਵਾਂ ਨੂੰ ਪਕੜ ਕੇ ਕੈਦ ਕਰ ਲਿਆ।
ਕਰੇ ਕੈਦ ਸੰਗਲ ਪਗ ਡਾਰੇ,
ਪੈਰਾਂ ਹੱਥਾਂ ਵਿੱਚ ਬੇੜੀਆਂ ਪਾ ਕੇ ਕੈਦ ਕਰ ਲਿਆ।
ਗੇਰੇ ਬਿਕਮ ਸੋ ਦੁਰਗ ਸਤਾਰੇ,
ਸਤਾਰੇ ਦਾ ਜਿਹੜਾ ਕਿਲਾ ਸੀ ਉਹਦੇ ਵਿੱਚ ਜਾ ਕੇ ਇਹਨਾਂ ਨੂੰ ਸੁੱਟਿਆ।
ਪੰਛੀ ਵੀ ਜਾਏ ਨਾ ਸਕੇ,
ਇਹੋ ਜਿਹਾ ਕਿਲਾ ਸੀ ਵੀ ਜਿੱਥੇ ਕੋਈ ਪੰਛੀ ਵੀ ਨਹੀਂ ਸੀ ਜਾ ਸਕਦਾ।
ਨਸ ਬੱਪਰਾ ਕਿਆ ਤਿਸ ਤਕੇ,
ਹੋਰ ਤਾਂ ਬੰਦੇ ਨੇ ਤਾਂ ਕਿਸੇ ਨੇ ਕੀ ਪਹੁੰਚਣਾ ਸੀ, ਉਸ ਕਿਲੇ ਵਿੱਚ ਇਹਨਾਂ ਨੂੰ ਕੈਦ ਕੀਤਾ।
ਦੇਵ ਸੰਤ ਬੋ ਪੀਰ ਮਨਾਏ,
ਉੱਥੇ ਉਹਨਾਂ ਨੇ ਬੜੇ ਪੀਰ ਮਨਾਏ, ਬੜੇ ਦੇਵੀ ਦੇਵਤਿਆਂ ਨੂੰ ਮਨਾਇਆ, ਦੋਨਾਂ ਭਰਾਵਾਂ ਨੇ ਕੈਦ ਚ ਪਿਆ ਹੋਇਆ ਨੇ।
ਕੋਏ ਨਾ ਤਿੰਨ ਕੋ ਸਕਿਓ ਛੁੜਾਏ,
ਕਿਸੇ ਨੇ ਨਾ ਦੋਵਾਂ ਭਰਾਵਾਂ ਨੂੰ ਨਹੀਂ ਛੁਡਾਇਆ।
ਰਛਕ ਦੁਰਗ ਸਿੰਘ ਵਿੱਚ ਏਕ,
ਉੱਥੇ ਇੱਕ ਸਿਪਾਹੀ ਸੀ, ਹੈ ਸੀ ਉਹ ਗੁਰੂ ਘਰ ਦਾ ਸਿੰਘ, ਉੱਥੇ ਹੀ ਉਹ ਸੇਵਾ ਕਰਦਾ ਸੀ, ਸਿਪਾਹੀ ਸੀ।
ਗੁਰਬਾਣੀ ਨਿਤ ਪੜੇ ਬਵੇਕ,
ਬੜੇ ਪਿਆਰ ਨਾਲ ਗੁਰਬਾਣੀ ਪੜਿਆ ਕਰਦਾ ਸੀ।
ਮੇਰਾ ਦੇਤ ਗਿਰਾ ਗੁਰ ਭਨੇ,
ਔਰ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਉਹ ਪੜਦਾ ਬੜੇ ਪਿਆਰ ਨਾਲ, ਸੁਖਮਣੀ ਸਾਹਿਬ ਦੇ ਪਾਠ ਕਰਦਾ।
ਬਾਲੇ ਰਾਏ ਸ਼੍ਰੋਣ ਦੇ ਸੁਣੇ,
ਬਾਲੇ ਰਾਏ ਤੇ ਰੁਸਤਮ ਰਾਏ ਦੋਨਾਂ ਨੇ ਉਹ ਬਾਣੀ ਸੁਣੀ।
ਹਿਤ ਪੂਜਨ ਕੇ ਤਬੇ ਬਖਾਨੀ,
ਉਹਨਾਂ ਇਹ ਪੰਕਤੀਆਂ ਸੁਣੀਆਂ ਕਿ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਕਹਿੰਦੇ ਇਹ ਜਦੋਂ ਪੰਕਤੀਆਂ ਸੁਣੀਆਂ ਵੀ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਬੰਧਨ ਕੱਟਦੇ ਨੇ ਤੇ ਉਹ ਪੁੱਛਣ ਲੱਗੇ,
ਪੜਤ ਰਹਿਤ ਤੂੰ ਕਿਸ ਕੀ ਬਾਣੀ,
ਕਹਿੰਦੇ ਵੀ ਸਿੱਖਾ ਤੂੰ ਇਹ ਕਿਹਦੀ ਬਾਣੀ ਪੜਦਾ ਹੈ।
ਸੁਨਤ ਸਿੰਘ ਗੁਰ ਮਹਿਮਾ ਕਹੀ,
ਸੁਣ ਕੇ ਸਿੰਘ ਨੇ ਗੁਰੂ ਘਰ ਦੀ ਮਹਿਮਾ ਸੁਣਾਈ ਦੋਨਾਂ ਭਰਾਵਾਂ ਨੂੰ।
ਬੰਦ ਖਲਾਸੀ ਸਮ ਕੋ ਨਹੀਂ,
ਔਰ ਆਖਿਆ ਸਤਿਗੁਰਾਂ ਵਰਗਾ ਬੰਦ ਖਲਾਸੀ ਕੋਈ ਕਰਨ ਵਾਲਾ ਨਹੀਂ।
ਦੁਰਗ ਗਵਾਲੀਅਰ ਮੈਂ ਨਿਰਪ ਕੈਦ,
ਉਹਨੇ ਸੁਣਾਇਆ ਕਿ ਗਵਾਲੀਅਰ ਦੇ ਕਿਲੇ ਵਿੱਚ ਜਿਹੜੇ ਰਾਜੇ ਕੈਦ ਸਨ,
ਝੂਟਣ ਕੀ ਜੀਤ ਉਮੈਦ,
ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਛੁੱਟਣ ਦੀ ਵੀ ਉਹ ਛੁੱਟ ਸਕਦੇ ਹਨ।
ਅਸ ਰਾਜੇ ਰਾਜਪੂਤ ਛੁਡਾਏ,
ਇਹੋ ਜਿਹੜੇ ਰਾਜਪੂਤ ਰਾਜੇ ਸਨ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਛੁਡਾ ਦਿੱਤੇ ਸਨ।
ਸਿਮਰੇ ਜੈ ਕੈ ਪਏ ਸਹਾਏ,
ਹੁਣ ਵੀ ਜਦੋਂ ਉਹਨਾਂ ਨੂੰ ਕੋਈ ਸਿਮਰਦਾ ਸਤਿਗੁਰੂ ਜੀ ਸਹਾਇਤਾ ਕਰਦੇ ਨੇ।
ਸ਼੍ਰੀ ਗੋਬਿੰਦ ਸਿੰਘ ਗੁਰੂ ਬਡੇਰਾ,
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਾਤਸ਼ਾਹ ਜੀ ਸਾਡੇ ਪੰਥ ਦੇ ਬਾਲੀ ਹਨ।
ਅਬਚਲ ਨਗਰ ਥਾਨ ਜਿਨ ਕੇਰਾ,
ਜਿਨ੍ਹਾਂ ਦਾ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਅਸਥਾਨ ਹੈ।
ਦਸਵੇਂ ਪਾਤਸ਼ਾਹ ਸੋ ਪਏ,
ਦਸਵੇਂ ਪਾਤਸ਼ਾਹ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ।
ਸਿੰਘ ਪੰਥ ਜਗ ਮੈਂ ਨਿਰਮਏ,
ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ।
ਇੱਕ ਪਠਾਨ ਤੈ ਜਾਏ ਨਿਹਾਰਾ,
ਉਸ ਵਕਤ ਇੱਕ ਪਠਾਨ ਨੇ ਉੱਥੇ ਜਾ ਕੇ ਵੇਖਿਆ।
ਸੁਣ ਤਿਸ ਨੇ ਗੁਰ ਸੁਜਸ ਉਚਾਰਾ,
ਉਹਨੇ ਵੀ ਗੁਰੂ ਸਾਹਿਬ ਦਾ ਸੁਜਸ ਉਚਾਰਿਆ, ਇਹਨਾਂ ਨੂੰ ਕਹਿਣ ਲੱਗਾ
ਸੋ ਗੁਰ ਬੜੋ ਬਹਾਦਰ ਹੇਰਾ,
ਕਹਿਣ ਲੱਗੇ ਵੀ ਗੁਰੂ ਕਲਗੀਧਰ ਜੀ ਬੜੇ ਵੀਰ ਯੋਧੇ ਅਸੀਂ ਵੇਖੇ ਹਨ।
ਚਮਕੌਰ ਆਨੰਦਪੁਰ ਕੇਰਾ,
ਇਹਨਾਂ ਨੇ ਆਨੰਦਪੁਰ ਸਾਹਿਬ ਤੇ ਚਮਕੌਰ ਦਾ ਬੜਾ ਗਹਿ ਗੱਚ ਘਮਾਸਾਨ ਜੰਗ ਕੀਤਾ।
ਤਾਂ ਤੀਰ ਕਰ ਜੋਰ ਪ੍ਰਹਾਰੇ,
ਇਹੋ ਜੇ ਤੀਰ ਚਲਾਏ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਅੰਦਰ।
ਇੱਕ ਤੇ 10,000 ਅਰਮਾਏ,
ਇੱਕ ਤੀਰ ਨਾਲ ਸੈਂਕੜਿਆਂ ਨੂੰ ਮਾਰ ਮੁਕਾਇਆ।
ਦੁਇ ਦੁਇ ਕੋਸ ਤੀਰ ਅਰਕਾਏ,
ਉਹਨਾਂ ਦੇ ਤੀਰ ਦੋ ਦੋ ਕੋਹ ਤੱਕ, ਤਿੰਨ ਤਿੰਨ ਕੋਹ ਤੱਕ ਮਾਰ ਕਰਦੇ ਨੇ।
10,00,000 ਸੋ ਜੰਗ ਮਚਾਏ,
10,00,000 ਦੁਸ਼ਮਣਾਂ ਨਾਲ ਉਹਨਾਂ ਨੇ ਜੰਗ ਕੀਤਾ, ਕੇਵਲ 40 ਸਿੰਘ ਲੈ ਕੇ।
ਬਾਲੇ ਰਾਏ ਸੁਣੀ ਚਿਤ ਲਾਏ,
ਬਾਲੇ ਰਾਏ ਨੇ ਜਦੋਂ ਇਹ ਗੱਲ ਸੁਣੀ,
ਸ਼ਰਧਾ ਵਧੀ ਕਯੋ ਕਰ ਪਾਏ,
ਇਹਦੇ ਹਿਰਦੇ ਚ ਸ਼ਰਧਾ ਵਧੀ, ਭਾਵਨਾ ਵਧੀ ਤੇ ਕਹਿਣ ਲੱਗਾ
ਕਰੋ ਸਿੰਘ ਜੀ ਉੱਠ ਅਰਦਾਸ,
ਉਸੇ ਸਿੰਘ ਨੂੰ ਕਹਿਣ ਲੱਗਾ ਸਿੰਘ ਜੀ ਸਾਡੀ ਅਰਦਾਸ ਕਰੋ ਫਿਰ ਕਲਗੀਧਰ ਦੇ ਚਰਨਾਂ ਵਿੱਚ।
ਕਰੇ ਜੇ ਅਮਰੀ ਬੰਦ ਖਲਾਸ,
ਕਲਗੀਧਰ ਜੀ ਸਾਡੀ ਬੰਦ ਖਲਾਸੀ ਕਰ ਦੇਣ, ਸਾਨੂੰ ਇਸ ਸਿਤਾਰੇ ਦੀ ਜੇਲ ਚੋਂ ਮੁਕਤ ਕਰ ਦੇਣ।
ਗੁਰ ਕੇ ਪਗ ਪੰਕਜ ਬੋ ਸੇਵੋ,
ਔਰ ਅਸੀਂ ਸਤਿਗੁਰਾਂ ਦੇ ਚਰਨ ਸੇਵਾਂਗੇ, ਉਹਨਾਂ ਦੇ ਪਾਵਨ ਸਥਾਨ ਦੀ ਸੇਵਾ ਕਰਾਂਗੇ।
ਪੰਚਾਮ੍ਰਿਤ ਉਪਾਇਨ ਦੇਵੋ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਾਂਗੇ।
ਸੁਨਤ ਸਿੰਘ ਕੀਨੀ ਅਰਦਾਸ,
ਇਹ ਸੁਣ ਕੇ ਫਿਰ ਉਹ ਸਿੰਘ ਨੇ ਅਰਦਾਸ ਕੀਤੀ,
ਸਿਮਰਨ ਲੱਗਿਓ ਨਾਮ ਸੁਖ ਰਾਸ,
ਔਰ ਇਹ ਹੁਣ ਗੁਰੂ ਕਲਗੀਧਰ ਦਾ ਨਾਮ ਜਪਣ ਲੱਗੇ। ਦੋਵੇਂ ਭਰਾ ਬਾਲਾ ਰਾਓ ਤੇ ਰੁਸਤਮ ਰਾਓ ਕਲਗੀਧਰ ਨੂੰ ਅਰਾਧਣ ਲੱਗੇ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਇਹਨਾਂ ਦੀ ਬੰਦ ਖਲਾਸੀ ਕੀਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।